brampton.ca/snow ਤੇ ਸ਼ਿਕਾਇਤ ਦਰਜ ਕਰੋ।
ਤਦੋ
ਦ ਸਿੰਗਸ ਆਰ ਬੈਕ,
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ,
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕਨਵੀਨੀਅੰਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ੱਫਰ 6475898-6245।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real।
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com। ਲੋਕਲ ਨੰਬਰ 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਕੀਆਂ ਖਬਰਾਂ ਤੋਂ। ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਗਰੁੱਪ ਏ ਸਟਰਡਟ ਇਨਫੈਕਸ਼ਨ ਦੇ ਕਾਰਨ ਓਨਟੈਰੀਓ ਦੇ ਵਿੱਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਹੋਈ ਮੌਤ। ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਭਾਰਤੀ ਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਤੇ ਚਿੰਤਾ ਪ੍ਰਗਟਾਈ। ਖਹਿਰਾ ਨੂੰ ਜ਼ਮਾਨਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਰੱਦ। ਹੁਣ ਖ਼ਬਰਾਂ ਵਿਸਥਾਰ ਨਾਲ। ਸ਼ੇਰਵੇ ਗਾਰਡਨਸ ਦੇ ਵਿਚ ਬੁੱਧਵਾਰ ਰਾਤ ਨੂੰ ਇਕ ਸਟੋਰ ਉਤੇ ਡਾਕਾ ਮਾਰਨ ਵਾਲੇ ਤਿੰਨ ਮਸ਼ਕੂਕਾਂ ਦੀ ਟੋਰਾਂਟੋ ਪੁਲਿਸ ਦੇ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਸ਼ਾਮ 5:21 ਦੇ ਨੇੜੇ ਤੇੜੇ ਪੁਲਿਸ ਅਧਿਕਾਰੀਆਂ ਨੂੰ ਰਿਪੋਰਟਾਂ ਮਿਲੀਆਂ ਸਨ ਕਿ ਈਟੋਬਿਕੋ ਮਾਲ ਦੇ ਵਿਚ ਤਿੰਨ ਵਿਅਕਤੀ ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰ ਰਹੇ ਨੇ ਤੇ ਪੁਲਿਸ ਨੇ ਇਹ ਨਹੀਂ ਦਸਿਆ ਕਿ ਕਿਸ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾਕ੍ਰਮ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਵੀ ਕੋਈ ਖ਼ਬਰ ਨਹੀਂ ਹੈ। ਮਸ਼ਕੂਕਾਂ ਸਬੰਧੀ ਜਾਰੀ ਕੀਤੇ ਗਏ ਵੇਰਵੇ ਦੇ ਅਨੁਸਾਰ ਇਕ ਵਿਅਕਤੀ ਬਲੈਕ ਲੜਕਾ ਸੀ ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਸੀ, ਕੱਦ 6 ਫੁੱਟ ਤੇ ਕੱਦ ਕਾਠੀ ਦਰਮਿਆਨੀ ਸੀ। ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਕਾਲੇ ਰੰਗ ਦਾ ਮਾਸਕ ਵੀ ਲਗਾਇਆ ਹੋਇਆ ਸੀ। ਦੂਜਾ ਮਸ਼ਕੂਕ ਵੀ ਕਾਲਾ ਲੜਕਾ ਸੀ ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਤੇ ਕੱਦ 6 ਫੁੱਟ ਸੀ। ਉਸਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। ਤੀਜੇ ਮਸ਼ਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਤਿੰਨੇ ਲਾਲ ਰੰਗ ਦੀ ਸਰਦਾਰ ਵਿਚ ਮੌਕੇ ਤੋਂ ਫਰਾਰ ਸਨ। ਅਕਤੂਬਰ ਤੋਂ ਲੈ ਕੇ ਹੁਣ ਤੱਕ ਦੇ ਗਰੁੱਪ ਏ ਸਟਰੈਪ ਹੋਣ ਵਾਲੇ ਓਨਟੈਰੀਓ ਦੇ ਵਿਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪ੍ਰੋਵਿੰਸ਼ੀਅਲ ਡਾਟਾ ਦੇ ਅਨੁਸਾਰ 1 ਅਕਤੂਬਰ ਤੋਂ 31 ਦਸੰਬਰ ਦਰਮਿਆਨ ਇਸ ਬੈਕਟੀਰੀਅਲ ਬਿਮਾਰੀ ਦੀ ਚਪੇਟ ਦੇ ਵਿਚ ਆਉਣ ਵਾਲੇ 48 ਲੋਕ ਮਾਰੇ ਜਾ ਚੁੱਕੇ ਨੇ। ਇਨ੍ਹਾਂ ਵਿਚੋਂ 3 ਤਾਂ 1 ਸਾਲ ਤੋਂ 4 ਸਾਲ ਦਰਮਿਆਨ ਉਮਰ ਦੇ ਸਨ ਤੇ 2 5 ਤੋਂ 9 ਸਾਲ ਦੇ ਸਨ। 1 ਸਾਲ ਤੋਂ ਘੱਟ ਉਮਰ ਦਾ ਇਕ ਬੱਚਾ ਵੀ ਇਕ ਬਿਮਾਰੀ ਦੇ ਨਾਲ ਮਾਰਿਆ ਗਿਆ। ਪਬਲਿਕ ਹੈਲਥ ਓਨਟੈਰੀਓ ਦੇ ਵਿਚ 11 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਆਖਿਆ ਗਿਆ ਕਿ 2022-23 ਦੇ ਸਮੁੱਚੇ ਸੀਜ਼ਨ ਦੌਰਾਨ ਬੱਚਿਆਂ ਦੀਆਂ ਹੋਈਆਂ ਕੁੱਲ ਮੌਤਾਂ ਦੇ ਵਿਚੋਂ ਅੱਧੀਆਂ ਇਸ ਸੰਕਰਮਣ ਦੇ ਕਾਰਨ ਹੋਈਆਂ। ਇਹ ਵੀ ਆਖਿਆ ਗਿਆ ਕਿ ਗਰੁੱਪ ਏ ਸਟੈਰੋਪ੍ਰੋਕੋਕਲ ਡਿਸੀਜ਼ ਦੇ ਮਾਮਲੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਨਵੰਬਰ ਦੇ ਮੁਕਾਬਲੇ ਦਸੰਬਰ ਵਿਚ ਦੁੱਗਣੇ ਪਾਏ ਗਏ ਨੇ। ਗਰੁੱਪ ਏ ਸਟਰੈਪ ਅਜਿਹੀ ਇਨਫੈਕਸ਼ਨ ਹੈ ਜਿਹੜੀ ਬੈਕਟੀਰੀਆ ਦੇ ਕਾਰਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਦੇ ਨਾਲ ਨੱਕ, ਗਲੇ, ਸਾਹ ਸਬੰਧੀ ਜ਼ਖਮਾਂ ਦੇ ਸੰਪਰਕ ਵਿਚ ਆਉਣ ਦੇ ਕਾਰਨ ਫੈਲਦੀ ਹੈ। ਇਸ ਕਾਰਨ ਗਲਾ ਪੱਕ ਜਾਂਦਾ ਹੈ, ਸਕਿਨ ਦੀ ਇਨਫੈਕਸ਼ਨ ਹੋ ਜਾਂਦੀ ਹੈ ਜਿਵੇਂ ਕਿ ਇੰਪੇਟੀਗੋ ਅਤੇ ਸਕਾਰਲੈਟ ਫੀਵਰ ਆਦਿ ਵੀ ਹੋ ਸਕਦਾ। ਇਸ ਦਾ ਇਲਾਜ ਅਕਸਰ ਐਂਟੀਬਾਇਓਟਿਕ ਦੇ ਰਾਹੀਂ ਕੀਤਾ ਜਾਂਦਾ ਹੈ। ਭਾਰਤੀ ਤੇ ਦੱਖਣ ਏਸ਼ੀਆਈ ਵਪਾਰਕ ਭਾਈਚਾਰਿਆਂ ਦੇ ਵਿਰੁੱਧ ਫਿਰੌਤੀ ਦੇ ਧਮਕੀਆਂ ਵਧਣ ਤੇ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਕੈਨੇਡੀਅਨ ਸ਼ਹਿਰ ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖਤਰੇ ਨੂੰ ਜੜੋਂ ਪੁੱਟਣ ਦੇ ਲਈ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਤੋਂ ਉਨ੍ਹਾਂ ਦੇ ਹਮਰੁਤਬਾ ਬ੍ਰੈਂਡਾਲੌਕ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੈਬਲੈਂਕ ਨੂੰ ਭੇਜੇ ਪੱਤਰ ਵਿਚ ਇਸ ਹਫ਼ਤੇ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ ਦੀ ਵੱਧ ਰਹੀ ਗਿਣਤੀ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਕਿ ਇਹ ਚਿੰਤਾਜਨਕ ਹੈ ਤੇ ਧਮਕੀਆਂ ਮੁੱਖ ਤੌਰ ਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਮਿਲ ਰਹੀਆਂ ਨੇ। 3 ਜਨਵਰੀ ਨੂੰ ਐਡਮਿੰਟਨ ਦੇ ਵਿਚ ਪੁਲਿਸ ਨੇ ਦਸਿਆ ਹੈ ਕਿ ਉਹ ਇਸ ਖੇਤਰ ਵਿਚ 18 ਫਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਉਸਨੇ ਜ਼ਬਰੀ ਵਸੂਲੀ, ਗੋਲੀਬਾਰੀ ਤੇ ਅੱਗਜ਼ਨੀ ਨਾਲ ਸਬੰਧਤ 6 ਗ੍ਰਿਫ਼ਤਾਰੀਆਂ ਦਾ ਵੀ ਖੁਲਾਸਾ ਕੀਤਾ ਹੈ। ਇਨ੍ਹਾਂ ਦੇ ਵਿਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ ਜੋ ਹਥਿਆਰਾਂ ਦੇ ਨਾਲ ਸਬੰਧਤ 12 ਦੋਸ਼ਾਂ ਦੇ ਲਈ ਹਿਰਾਸਤ ਵਿਚ ਹੈ। ਇਸ ਤੋਂ ਇਲਾਵਾ ਹਸਨ ਡੈਂਬਿਲ, ਮਾਨਵ ਹੀਰ, ਰਵਿੰਦਰ ਸੰਧੂ ਕਾਬੂ ਕੀਤਾ ਗਿਆ ਤੇ ਪਰ ਹੁਣ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਉਧਰ ਪੰਜਾਬ ਵਿਚ ਸੁਪਰੀਮ ਕੋਰਟ ਨੇ ਐਨਡੀਪੀਐਸ ਐਕਟ ਕੇਸ ਵਿਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ 2015 ਦੇ ਹੁਕਮਾਂ ਦੇ ਖਿਲਾਫ਼ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤੈ। ਜਸਟਿਸ ਬੇਲਾ ਐਮ ਤ੍ਰਿਵੇਦੀ ਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 4 ਜਨਵਰੀ ਦੇ ਹੁਕਮਾਂ ਵਿਚ ਦਾਖਲ ਨਹੀਂ ਦੇਵੇਗਾ। ਬੈਂਚ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੂੰ ਕਿਹਾ ਕਿ ਭਾਵੇਂ ਖਹਿਰਾ ਖਿਲਾਫ਼ ਦੋਸ਼ ਗੰਭੀਰ ਨੇ ਪਰ ਕੇਸ ਦੇ ਤੱਥਾਂ ਤੇ ਹਾਲਾਤ ਦੇ ਵਿਚ ਉਹ ਹਾਈਕੋਰਟ ਦੇ ਹੁਕਮਾਂ ਵਿਚ ਦਖਲ ਅੰਦਾਜ਼ੀ ਨਹੀਂ ਕਰੇਗਾ। ਪੁਲਾਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਖਹਿਰਾ ਨੂੰ ਹਾਈਕੋਰਟ ਦੀ ਜ਼ਮਾਨਤ ਦੇ ਦਿੱਤੀ ਹੈ। ਇਸ ਬੁਲੇਟਿਨ ਦੀਆਂ ਚੋਣ ਦੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮੁਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਗਰੁੱਪ ਏ ਸਟਰੈਪ ਇਨਫੈਕਸ਼ਨ ਦੇ ਕਾਰਨ ਓਨਟੈਰੀਓ ਦੇ ਵਿਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਹੋਈ ਮੌਤ। ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਭਾਰਤੀ ਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਤੇ ਪ੍ਰਗਟਾਈ ਚਿੰਤਾ। ਇਸ ਬੁਲੇਟਿਨ ਦੇ ਨਾਲ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਟੋਡੋ, ਦ ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ना वो ज्यादा है।
बॉलीवुड न्यू सीजन संडे वॉच फ्री ऑन CBC जैम।
घर तो आप एडा वड्डा इन्ना सोना ले लिया, हुण अप्लायंसेस भी हाई एंड ही लेने हैं।
हाँ, ब्रैम्पटन टीवी एंड अप्लायंसेस है ना, फ्रिज, स्टोव, डिशवॉशर, वॉशर एंड ड्रायर, LED टीवी सब इत्थों ही लवांगे। इन्ना तो वधिया प्राइसेस पूरे ब्रैम्पटन की टोरंटो च नहीं मिलनिया। कोई भी अप्लायंसेस खरीदो, पेमेंट भी 6 महीने च करनी है, वो भी बिना किसी ब्याज दे। होर ते होर डिलीवरी भी फ्री करेंगे। कॉल ब्रैम्पटन टीवी एंड अप्लायंसेस 905-450-2828-905-450 2828।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
The current affairs is for the bahut swagat hai. Main Ramanjeet Sidhu, ab din veerwar, Thursday, 18 January 2024, din sat baj ke 11 minute ka sama. Kal de din gal ਸਾਕਾ ਮਲੇਰਕੋਟਲਾ ਦੀ ਕੀਤੀ ਜਾ ਸਕਦੀ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਸੀ ਤੇ ਗੁਰੂ ਸਾਹਿਬ ਦੇ ਉੱਪਰ ਗੱਲ ਕਰਦੇ ਇੰਟਰੋ ਦਾ ਸਮਾਂ ਨਿਕਲ ਗਿਆ ਤੇ ਇਹ ਦੋ ਗੱਲਾਂ ਨੂੰ ਮੈਂ ਮੇਲ ਕੇ ਪੇਸ਼ ਨਹੀਂ ਸੀ ਕਰ ਸਕਦਾ। ਸਮੇਂ ਸਮੇਂ ਦੇ ਉੱਤੇ ਬੜੀਆਂ ਲਹਿਰਾਂ ਨਿਕਲੀਆਂ ਨੇ, ਸਿੱਖ ਧਰਮ ਦੇ ਵਿੱਚੋਂ ਵੀ ਬਹੁਤ ਲਹਿਰਾਂ ਫਲੋਰ ਪੈਦਾ ਹੋਈਆਂ। ਕਈ ਸੰਪਰਦਾਏ ਇਸ ਦੀ ਪ੍ਰੇਰਨਾ ਤੋਂ ਅਲੱਗ ਰੂਪ ਦੇ ਵਿੱਚ ਵਿਕਸਿਤ ਹੋ ਗਏ। ਉਹਨਾਂ ਵਿੱਚ ਇੱਕ ਨਾਮਧਾਰੀ ਲਹਿਰ, ਕੂਕਾ ਲਹਿਰ ਵੀ ਹੈ। ਸਤਿਗੁਰੂ ਰਾਮ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਿਪਾਹੀ ਤੇ ਉੱਥੋਂ ਤੁਰਦੇ ਤੁਰਦੇ ਫਿਰ ਆਪਣਾ ਹੀ ਇੱਕ ਸੰਪਰਦਾਇ ਬਣਾਇਆ, ਉਨ ਦੇ ਮਾਲਾ ਜਪਣ ਵਾਲੇ, ਚਿੱਟੇ ਕੱਪੜੇ, ਚੂੜੀਦਾਰ ਪਜਾਮੇ, ਸੋ ਇੱਕ ਖਾਸ ਤਰ੍ਹਾਂ ਦੀ ਰੀਤ ਕਰੀ। ਭਾਰਤ ਦੀ ਜਦੋਂ ਆਜ਼ਾਦੀ ਦੀ ਲੜਾਈ ਦਾ ਜ਼ਿਕਰ ਪੜ੍ਹਦੇ ਆ ਤਾਂ ਇੰਡੀਆ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਤੇ ਬਹੁਤਾ ਫਿਰ ਮਹਾਤਮਾ ਗਾਂਧੀ ਨੂੰ ਉਭਾਰਿਆ ਗਿਆ ਜਾਂ ਦੂਜਿਆਂ ਦਾ ਜ਼ਿਕਰ ਹੀ ਨਾ ਕੀਤਾ ਗਿਆ ਤੇ ਮੋਹਨਦਾਸ ਕਰਮਚੰਦ ਗਾਂਧੀ ਜਿਨ੍ਹਾਂ ਨੂੰ ਮਹਾਤਮਾ ਗਾਂਧੀ ਕਿਹਾ ਜਾਂਦਾ ਉਹਨਾਂ ਦਾ ਜ਼ਿਕਰ ਜ਼ਿਆਦਾ ਸੁਣਨ ਲੱਗ ਗਏ ਜਾਂ ਫਿਰ ਗਾਂਧੀ ਦੇ ਹੱਕ ਚ ਜਾਂ ਗਾਂਧੀ ਦੇ ਖਿਲਾਫ਼ ਦੋ ਤਰ੍ਹਾਂ ਦੀ ਗੱਲ ਤੁਰ ਪਈ। ਇਧਰ ਯੂ ਆਰ ਅਗੇਂਸਟ ਔਰ ਯੂ ਆਰ ਫੋਰ ਇਟ। ਹੁਣ ਇੱਥੇ ਗੱਲ ਆਉਂਦੀ ਹੈ ਕਿ ਜਦੋਂ ਅਸੀਂ ਭਾਰਤ ਦਾ ਇਤਿਹਾਸ ਪੜਿਆ ਤਾਂ ਉਹਦੇ ਵਿੱਚ ਨਾਨ ਕੋਆਪਰੇਸ਼ਨ, ਨਾ ਮਿਲਵਰਤਨ ਲਹਿਰ, ਅਸਹਿਯੋਗ ਅੰਦੋਲਨ ਔਰ ਅਹਿੰਸਾ ਦੀ ਗੱਲ ਔਰ ਅੰਗਰੇਜ਼ੀ ਸਾਜ਼ੋ ਸਮਾਨ ਸੇਵਾਵਾਂ ਉਹਨਾਂ ਦਾ ਬਾਈਕਾਟ, ਉਹ ਇਹ ਹੈ ਕਿ ਇਹ ਲੜਾਈ ਦਾ ਤਰੀਕਾ ਬੜਾ ਕਾਰਗਰ ਹੈ ਤੇ ਇਹ ਮਹਾਤਮਾ ਗਾਂਧੀ ਨਾਲ ਆਜ਼ਾਦੀ ਦੀ ਲਹਿਰ ਚ ਜੁੜਿਆ। ਜਦੋਂ ਕਿ ਇਹਦੇ ਪਿੱਛੇ ਜਾਓ ਤਾਂ 1857 ਦਾ ਵਿਦਰੋਹ ਫੇਲ ਹੋਇਆ ਤੇ ਸਤਿਗੁਰੂ ਰਾਮ ਸਿੰਘ ਹੋਰਾਂ ਨੇ ਆਪਣੇ ਪੱਧਰ ਦੇ ਉੱਤੇ ਵੀ ਲੋਕਾਂ ਨੂੰ ਲਾਮਬੱਧ ਕੀਤਾ ਤੇ ਕੁੱਕਿਆਂ ਨੇ ਵੀ ਅੰਗਰੇਜ਼ਾਂ ਨਾਲ ਜਾਂ ਇੰਪੀਰੀਅਲਿਜ਼ਮ ਨਾਲ, ਸਾਮਰਾਜ ਨਾਲ ਟੱਕਰ ਲਈ, ਆਪਣੀ ਪੱਧਰ ਤੇ ਕੁਰਬਾਨੀਆਂ ਕੀਤੀਆਂ। ਉਹਨਾਂ ਨੇ ਵੀ ਕਿਹਾ ਸੀ ਕਿ ਰੇਲ ਚ ਨਾ ਚੜੋ, ਡਾਕ ਦਾ ਇਸਤੇਮਾਲ ਨਾ ਕਰੋ ਔਰ ਆਪਣੀ ਅਦਾਲਤਾਂ ਚ ਆਪ ਫੈਸਲੇ ਕਰੋ, ਆਪ ਆਪਣੇ ਲੜਾਈ ਝਗੜੇ ਨਿਮਰਤਾ ਨਾਲ ਕੋਲ ਬਹਿ ਕੇ ਭਾਈਚਾਰਕ ਸਾਂਝ ਦੇ ਆਧਾਰ ਤੇ ਨਿਬੇੜੋ ਤਾਂ ਕਿ ਤੁਸੀਂ ਇਹਨਾਂ ਦੇ ਤੰਤਰ ਚ ਨਾ ਫਸ ਜਿਓ। ਦੂਜੇ ਤੇ ਜਦੋਂ ਤੰਤਰ ਚ ਫਸਣਾ ਹੁੰਦਾ ਅਗਲਾ ਰਾਜ ਕਰਨਾ ਇਹ ਨਹੀਂ ਹੈ ਕਿ ਆ ਕੇ ਝੰਡਾ ਗੜਤਾ ਤੇ ਕੋਈ ਤਖ਼ਤ ਤੇ ਬਹਿ ਗਿਆ, ਉਹ ਤੁਹਾਡੇ ਜੀਵਨ ਦੇ ਹਰ ਵੈਲਿਊ ਦੇ ਉੱਪਰ ਅਟੈਕ ਕਰਦਾ। ਜਿਵੇਂ ਮੌਜੂਦਾ ਕੰਜ਼ਿਊਮਰਿਜ਼ਮ ਦਾ ਜ਼ਮਾਨਾ ਹੈ, ਗਲੋਬਲਾਈਜੇਸ਼ਨ, ਮਾਰਕੀਟ ਇਕਾਨਮੀ, ਇਹ ਤੇ ਆਦਤਾਂ ਬਦਲੀਆਂ। ਹੁਣ ਫਾਸਟ ਫੂਡ ਦੀ ਗੱਲ ਹੈ, ਕਦੇ ਕਿਸੇ ਨੇ ਭੁੱਲੇ ਹੋਏ ਛੋਲਿਆਂ ਦੇ ਨਾਲ, ਜੇ ਤੁਸੀਂ ਟਰੱਕਾਂ ਵਿੱਚ ਵੀ ਲੰਮਾ ਸਫ਼ਰ ਕਰਦੇ ਹੋ, ਛੋਲੇ ਭੁੱਲੇ ਹੋਣ ਨਾਲ ਗੁੜ ਦੀ ਦਲੀ ਰੱਖੀ ਹੋਵੇ ਤੇ ਸਾਈਡ ਇਫੈਕਟ ਘੱਟ ਤੋਂ ਘੱਟ ਤੇ ਇਦਾਂ ਫਾਸਟ ਫੂਡ ਕਿਤੇ ਵੀ ਨੀ ਹੈਗਾ, ਜਾਂਦੇ ਜਾਂਦੇ ਦੱਬੇ ਘੱਟ ਪਾਓ, ਦਾਣਾ ਦਾਣਾ ਮੂੰਹ ਤੋਂ ਸਿੱਟਦੇ ਚਲੇ ਜਾਓ, ਸਾਈਡ ਇਫੈਕਟ ਵੀ ਘੱਟ ਹੈ, ਮੋਟਾਪੇ ਵਰਗੀ ਗੱਲ ਹੈ, ਪ੍ਰੋਟੀਨ ਬਹੁਤ ਹੈ। ਸੋ ਫਾਸਟ ਇਹਦੇ ਜਿੰਨਾ ਫਾਸਟ ਫੂਡ ਜਿਹੜਾ ਹੁਣ ਫਾਸਟ ਫੂਡ ਜੀ ਕਿਤੇ ਵੜ ਗਏ, ਕਿਤੇ ਕੁਛ ਪੀ ਲਿਆ, ਕਿਤੇ ਖੰਡ ਵਾਲੀਆਂ ਚੀਜ਼ਾਂ ਖਾ ਰਹੀਆਂ, ਮਫਿਨ ਛਪੀਆਂ ਲੈ ਲਏ ਜਾਂ ਕੋਈ ਕੋਲਡ ਡਰਿੰਕਾਂ ਪੀ ਲੀਆਂ, ਕੋਈ ਆਈਸ ਕੈਪ ਜੇ ਲੈ ਲਏ, ਉਹ ਤਾਂ ਸਭ ਖਰਾਬ ਕਰਨ ਵਾਲੀਆਂ ਚੀਜ਼ਾਂ। ਸੋ ਆਪਣੇ ਜੀਵਨ ਜਾਂਚ ਨੂੰ ਆਪਣੇ ਹੱਥ ਚ ਕਰੋਗੇ, ਉਨੇ ਹੀ ਤੁਸੀਂ ਆਜ਼ਾਦ ਹੁੰਦੇ ਚਲੇ ਜਾਓਗੇ। ਅੰਗਰੇਜ਼ੀ ਕੱਪੜੇ ਦਾ ਕਦੇ ਵਿਰੋਧ ਹੋਇਆ, ਅੱਜ ਤੁਸੀਂ ਵਿਦੇਸ਼ੀ ਵਸਤੂਆਂ ਦਾ ਕਰੋ। ਗਲਤ ਜਿਹੜੀ ਐਪਲੀਕੇਸ਼ਨ ਨੇ ਮੋਬਾਈਲ ਦੀਆਂ, ਉਹਨਾਂ ਤੋਂ ਬਚੋ। ਅੱਜ ਕੋਈ ਬੈਠਾ ਬੈਠਾ ਗੱਲ ਕਰਦਾ ਸੀ ਵੀ ਚੀਨ ਨੇ ਕਹਿੰਦੇ ਸੀ ਨਾ ਯੂਟਿਊਬ ਬਣਨ ਦਿੱਤੀ, ਨਾ ਉਹ ਬਣਨ ਦਿੱਤਾ, ਨਾ ਉਹ ਬਣਨ ਦਿੱਤਾ। ਉਹ ਕਹਿੰਦੇ ਸੀ ਲੋਕ ਗੁਲਾਮ ਬਣਾ ਲੇ, ਆਹ ਮੁਲਕਾਂ ਦੇ ਲੋਕ ਦਿਮਾਗੀ ਤੌਰ ਤੇ ਗੁਲਾਮ ਹੋਗੇ, ਤੇ ਜਿਹਨੇ ਫੇਸਬੁੱਕ ਤੋਂ ਬਿਨਾਂ ਜਿਹਨਾਂ ਨੂੰ ਗੁਲਾਮ ਕਿਹਾ ਜਾ ਰਿਹਾ ਸੀ, ਉਹ ਸਾਡੇ ਨਾਲੋਂ ਕੁਝ ਜ਼ਿਆਦਾ ਬਿਹਤਰ ਭਵਿੱਖ ਵੱਲੋਂ ਵਾਧੇ ਹੋ ਨਜ਼ਰ ਆਉਂਦੇ ਨੇ। ਸੋ ਇਹ ਸਾਰੀ ਕਹਾਣੀ ਨੂੰ ਕਟੇਲ ਕਰਦਿਆਂ ਗੱਲ ਹੈ ਕਿ ਜਦੋਂ ਸਤਿਗੁਰੂ ਰਾਮ ਸਿੰਘ ਹੋਰਾਂ ਨੇ ਅੰਗਰੇਜ਼ ਨੂੰ ਅਲਹਿਦਾ ਕਰਤਾ, ਅੰਗਰੇਜ਼ ਦੀਆਂ ਨੀਤੀਆਂ ਨੂੰ ਅਲਹਿਦਾ ਕਰਤਾ, ਉਹਨਾਂ ਦੇ ਸਰਵਿਸਿਸ ਪ੍ਰੋਡਕਟਸ ਨੂੰ ਅਲਹਿਦਾ ਕਰ ਦਿੱਤਾ, ਤਾਂ ਫਿਰ ਉਹ ਗੱਲ ਤੁਰਨੀ ਸੀ ਵੀ ਇਹ ਲੋਕਾਂ ਚ ਇਨਕਲਾਬ ਆ ਰਿਹਾ। ਇਸੇ ਸਮੇਂ ਦੌਰਾਨ ਇੱਕ ਜਗ੍ਹਾ ਅਨਰੈਸਟ ਹੋਈ ਤੇ 17 ਜਨਵਰੀ 1872 ਈਸਵੀ ਨੂੰ 9 ਤੋਪਾਂ ਦੇ ਨਾਲ 7-7 ਵਾਰੀਆਂ ਚ ਬੰਨ ਕੇ ਤੇ 66 ਕੂਕਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਮਲੇਰਕੋਟਲਾ। ਮਲੇਰਕੋਟਲਾ ਜਿਹੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਹਾਂ ਦਾ ਨਾਰਾ ਮਾਰਨ ਕਰਕੇ ਮਸ਼ਹੂਰ ਹੋਇਆ ਇਲਾਕਾ ਸੀ। ਇੱਥੋਂ ਵੀ ਇੱਕ ਵਜ਼ੀਰ ਗਿਆ ਸੀ ਸਰਕਾਰੀ ਹਲਕਾ, ਤੇ ਉਹਨੇ ਸਾਹਿਬਜ਼ਾਦਿਆਂ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ, ਤੇ ਫਿਰ ਕਹਿੰਦੇ ਆ ਜੀ ਫਿਰ ਉਸ ਇਲਾਕੇ ਦੇ ਮੁਸਲਮਾਨਾਂ ਨੂੰ ਵੱਢ ਟੁੱਕ ਹੋਏ ਜਦੋਂ 47, ਜਦੋਂ ਕੁਛ ਨੀ ਕਿਹਾ ਗਿਆ। ਇਹ ਸਰਾਸਰ ਗਲਤ ਗੱਲਾਂ ਨੇ। ਸਾਰੀ ਧਰਤੀ ਦੇ ਮੁਸਲਮਾਨ ਜੇਕਰ ਦੇਖਣੇ ਹੁੰਦੇ ਤਾਂ ਉਸ ਧਰਤੀ ਨਾਲ ਸੰਬੰਧਿਤ ਕਰਕੇ ਛੱਡੇ ਜਾ ਸਕਦੇ। ਜੇ ਲੁੱਟਮਾਰ ਕਰਨ ਦਾ ਇਰਾਦਾ ਹੋਵੇ ਨਾ, ਜਿਹਦੇ ਹੱਥ ਤਲਵਾਰ ਉਹਨੇ ਫਿਰ ਬੰਦਾ ਵੱਢਣ ਦਾ ਬਹਾਨਾ ਘੜੇ ਲੈਣਾ। ਖੈਰ ਇਹ 66 ਕੂਕਿਆਂ ਨੂੰ ਸ਼ਹੀਦ ਕੀਤਾ ਗਿਆ। ਇਹਦੇ ਵਿਚ ਇੱਕ ਤਾਂ ਬਾਲਕ ਬਿਸ਼ਨ ਸਿੰਘ ਸੀ, ਜਦੋਂ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ ਤੇ ਬਾਰੀ ਦੀ ਉਡੀਕ ਕਰ ਰਿਹਾ ਸੀ, ਉਦੋਂ ਇਸ ਬੱਚੇ ਦੀ ਉਮਰ 12 ਸਾਲ ਸੀ। 12 ਸਾਲ ਦੇ ਬੱਚੇ ਨੂੰ ਉਦੋਂ ਦੇਖ ਕੇ ਜਿਹੜਾ DC ਸੀਗਾ ਉੱਥੇ ਕੌਮਨ, ਉਹਦੀ ਪਤਨੀ ਦਾ ਮਨ ਡੋਲ ਗਿਆ ਤੇ ਕਹਿੰਦੀ ਬੱਚੇ ਨੂੰ ਨਾ ਕਰੋ ਤੇ ਇਹਨੂੰ ਛਡਾ ਦੋ, ਹਨਾ, ਵੀ ਇੰਨੇ ਬੱਚੇ ਨੂੰ ਕੱਲ ਧੋਪ ਨਾਲ ਮਾਰਨਾ। ਤੇ ਕਹਿੰਦੇ ਤੋਪਾਂ ਵੀ ਉਹਨਾਂ ਦੇ ਪਿੱਠ ਪਿੱਛੇ ਬੰਨੀਆਂ ਸੀ ਤੇ ਉਹਨਾਂ ਨੇ ਕਿਹਾ ਸਾਡੀਆਂ ਛਾਤੀਆਂ ਤੋਪਾਂ ਵੱਲ ਕਰੋ। ਜਦੋਂ ਬੱਚੇ ਦੀ ਵਾਰੀ ਆਈ ਤੇ ਇਸ ਬੱਚੇ ਨੂੰ ਉਹ ਕਹਿੰਦਾ DC ਕਹਿੰਦਾ ਚੱਲ ਛੱਡ ਦਿੰਦੇ ਆ, ਤੇ ਉਹਨੂੰ ਕਹਿੰਦਾ ਵੀ ਤੂੰ ਇਹ ਕਹਿੰਦੇ ਕਿ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਆ ਤੇ ਮੈਂ ਤੈਨੂੰ ਛੱਡ ਦਾਂਗਾ, ਤੇ ਜਵਾਬ ਵਿਚ ਬਿਸ਼ਨ ਸਿੰਘ ਨੇ ਕਿਹਾ ਕਿ ਮੈਂ ਅੰਗਰੇਜ਼ ਦੇ ਕੰਨ ਵਿਚ ਦੱਸਾਂਗਾ। ਜਦੋਂ DC 51 ਨੇ ਬਿਸ਼ਨ ਸਿੰਘ ਦੀ ਗੱਲ ਸੁਣਨ ਲਈ ਝੁੱਕ ਕੇ ਕੰਨ ਬਿਸ਼ਨ ਸਿੰਘ ਦੇ ਨੇੜੇ ਕੀਤਾ ਤਾਂ ਬਿਸ਼ਨ ਸਿੰਘ ਨੇ 51 ਦੀ ਦਾੜੀ ਨੂੰ ਐਸਾ ਝਵਟਾ ਮਾਰ ਕੇ ਰੁੱਖ ਭਰ ਲਿਆ ਤੇ ਗਰਜ ਕੇ ਬੋਲਿਆ, ਉਹ ਫੇਰ ਆਖੇਗਾ ਕਿ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਤੇ ਉਹਦੀ ਦਾੜੀ ਨੀ ਛਡਾ ਹੋਈ ਉਹਨਾਂ ਤੋਂ। ਫੇਰ ਕਿਹਾ ਗਿਆ ਕਿ ਉਦੋਂ ਉਸ ਬਿਸ਼ਨ ਸਿੰਘ ਨਾਂ ਦੇ ਬੱਚੇ ਦੇ ਖੜੇ ਸਿਪਾਹੀਆਂ ਨੇ ਫਿਰ ਤਲਵਾਰਾਂ ਦਾ ਹੱਥ ਵੀ ਵੱਢੇ ਤੇ ਬਾਅਦ ਚ ਉਹਦੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ। ਇਸੇ ਤਰ੍ਹਾਂ ਇੱਕ ਹੋਰ ਸ਼ਹੀਦ ਸੀ ਇਸੇ 18 ਜਨਵਰੀ ਦੇ ਸਾਕੇ ਚ, ਸ਼ਹੀਦ ਹਰਿਆਮ ਸਿੰਘ। ਉਹਦਾ ਕੱਦ ਬਹੁਤ ਛੋਟਾ ਸੀ ਤੇ ਉਹ ਤੋਪ ਦੇ ਮੂੰਹ ਤੋਂ ਹੇਠਾਂ ਰਹਿ ਗਈ ਉਹਦੀ ਛਾਤੀ ਤੇ। ਕਹਿੰਦੇ ਇਹਦਾ ਕੀ ਕਰੀਏ, ਕਹਿੰਦਾ ਕੋਈ ਨੀ ਜੀ ਮੈਂ ਇੰਤਜ਼ਾਮ ਕਰ ਦੋ। ਉਹਨੇ ਉੱਥੇ ਇੱਟਾਂ ਰੋੜੇ ਇਕੱਠੇ ਕਰਕੇ ਆਪਣੇ ਪੈਰਾਂ ਥੱਲੇ ਰੱਖੇ ਤੇ ਫਿਰ ਆਪਣੀ ਛਾਤੀ ਬਿਲਕੁਲ ਉਹਦੀ ਤੋਪ ਦੇ ਮੂਹਰੇ ਲਿਆ ਕੇ ਕਹਿੰਦਾ ਹੁਣ ਉਡਾ ਦੋ। ਜਦੋਂ ਲੋਕਾਂ ਚ ਸਪਿਰਿਟ ਪੈਦਾ ਹੋ ਜਾਂਦੀ ਹੈ ਤੇ ਲੋਕ ਇਸ ਕਦਰ ਵੀ ਜਾ ਕੇ ਲੜਦੇ ਆ। ਇਹ ਤੋਂ ਪਹਿਲਾਂ ਇਹ ਵੀ ਦੇਖ ਲਿਓ ਕਿ ਜਦੋਂ ਲੋਕਾਂ ਦੀ ਸਪਿਰਿਟ ਮਰ ਜਾਂਦੀ ਹੈ ਉਹ ਇਸ ਕਦਰ ਗੁਲਾਮ ਹੋ ਜਾਂਦੇ ਆ ਕਿ ਫਿਰ ਇੰਨੇ ਤਸੀਹੇ ਝੱਲ ਕੇ ਦੁਬਾਰਾ ਆਜ਼ਾਦੀ ਮਿਲਦੀ ਹੈ। ਇਹ ਵੀ ਗੌਰ ਕਰ ਲੈਣਾ, ਫਿਰ ਤੋਪਾਂ ਮੂਹਰੇ ਖਾਣਾ ਪੈਣਾ, ਹਾਲ ਦੀ ਘੜੀ ਕੋਲਡ ਡਰਿੰਕਾਂ ਪੀ ਲਓ, ਕੋਈ ਗੱਲ ਨੀ। ਇਹ ਗੁਲਾਮ ਹੌਲੀ ਹੌਲੀ ਬਣਦੇ ਹੁੰਦੇ ਆ ਆਪਾਂ, ਜਦੋਂ ਬਣ ਜਾਂਦੇ ਆ ਫਿਰ ਉਹ ਸੰਦਰ ਚੋਂ ਨਿਕਲਣਾ ਔਖਾ ਹੋ ਜਾਂਦਾ। ਖੈਰ ਕੁਝ ਗੱਲਾਂ ਹੋਰ ਵੀ ਸੀ, ਫੇਰ ਕਰਾਂਗੇ ਅੱਜ ਦੇ ਇੱਕ ਗੀਤ ਹੋਏਗਾ ਤੇ ਇਸ ਤੋਂ ਬਾਅਦ 8 ਵਜੇ ਖਬਰਾਂ ਦੇ ਨਾਲ, ਇਸ ਤੋਂ ਬਾਅਦ 8 ਵਜੇ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਜਸਵਿੰਦਰ ਸਾਹਿਬ ਸ਼ਾਮਿਲ ਹੋਣਗੇ ਤੇ ਅਸੀਂ ਬਹੁਤੀ ਕੈਨੇਡਾ ਦੇ ਵਿੱਚ ਚੱਲਦੀ ਡਿਵਿਸਿਵ ਪੋਲੀਟਿਕਸ ਦੀ ਗੱਲ ਕਰਨੀ ਹੈ ਕਿ ਇੱਥੇ ਵੀ ਡਿਵਾਈਡ ਐਂਡ ਰੂਲ ਦੇ ਫੈਕਟਰ ਕੱਢ ਲਏ ਜਾਂਦੇ ਆ ਕਿ ਉਹ ਕਿਵੇਂ ਕੰਮ ਕਰਦੇ ਆ, ਤੇ ਕੈਨੇਡਾ ਵਿੱਚ ਵੀ ਲੋਕਾਂ ਨੂੰ ਆਡੋ ਪਾਰਟੀ ਕਰਕੇ ਕਮਜ਼ੋਰ ਕਰਕੇ ਉਹਨਾਂ ਉੱਤੇ ਆਪਣੀ ਮਰਜ਼ੀ ਦਾ ਰਾਜ ਕਿਵੇਂ ਚਲਾਇਆ ਜਾ ਸਕਦਾ, ਕਾਰਪੋਰੇਸ਼ਨਾਂ ਦਾ ਰਾਜ ਕਿਵੇਂ ਚਲਾਇਆ ਜਾ ਸਕਦਾ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। 8 ਵਜੇ ਤੋਂ ਬਾਅਦ ਇਹ ਗੱਲਬਾਤ ਹੋਏਗੀ। ਸੋ ਹੁਣ ਇੱਕ ਪਹਿਲਾ ਗੀਤ ਹੈ ਜੀ, ਬੜਾ ਪੁਰਾਣਾ ਗੀਤ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਤੁਹਾਨੂੰ ਪਸੰਦ ਆਵੇ। ਉਸ ਗੀਤ ਤੋਂ ਬਾਅਦ ਖਬਰਾਂ ਦੀ ਗੱਲਬਾਤ ਕਰਦੇ ਹਾਂ।
ਮੇਰੇ ਹਮ ਸਫਰ ਲਬ ਤੋ ਬਚਾ। मंजिल तू बतला, तुझको है पता जीवन के दो पहलू हैं हरियाली और रास्ता।
बोल मेरी तकदीर में क्या है मेरे हम सफर, अब तो बता जीवन के दो पहलू हैं हरियाली और रास्ता।
दर्द मेरा जीवन के दो पहलू हैं हरियाली और रास्ता।
बोल मेरी तकदीर में क्या है मेरे हम सफर, अब तो बता जीवन के दो पहलू हैं हरियाली और रास्ता।
सहारे हो सहारा और क्या होगा, तुम्हारे ख्वाब से दिलकश नजारा और क्या होगा, कि तुम मेरे सहारे हो सहारा और क्या होगा।
खुश हो तो जिस हाल में
मंजिल तू बतला, तुझको है पता जीवन के दो पहलू हैं हरियाली और रास्ता। तारा नहीं टूटा
ये क्या कम है, कभी मुझसे मेरा बचपन नहीं रूठा।
मेरी रातों के पहले ख्वाब का तारा नहीं टूटा
ये क्या कम है, कभी मुझसे मेरा बचपन नहीं रूठा।
आग और पानी एक है मुझको दिल में है जब तक प्यार तेरा, जीवन के दो पहलू हैं हरियाली और रास्ता।
बोल मेरी तकदीर में क्या है मेरे हम सफर, अब तो बता जीवन के दो पहलू हैं हरियाली और रास्ता।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
Learn to drive safely and confidently. Professional driving lessons with HT Driving School in Brampton. अगर eligible हैं तो सिर्फ 7 दिनों में G या G2 license लें। MTO approved instructors, early road test arrangements, high passing role, pick up, drop off, male and female instructors. और हाँ, साथ मिलें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 647-766-5398।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि इह दिन अते इह दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
द करंट अफेयर्स विद रमनजीत सिद्धू, रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो। इस प्रोग्राम को आप हमारी वेबसाइट www.eawaz.com और हमारी ऑफिशियल ऐप ई आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
So, ਖਬਰਾਂ ਦਾ ਸਿਲਸਿਲਾ ਇੱਥੋਂ ਸ਼ੁਰੂ ਕਰਦੇ ਹਾਂ ਕਿ ਟੋਰਾਂਟੋ ਪੁਲਿਸ ਨੇ ਇੱਕ ਟੀਨੇਜਰ ਨੂੰ ਮੈਨ ਸਲੋਟਰ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ। 16 ਸਾਲ ਦੀ ਉਮਰ ਦਾ ਇਹ ਲੜਕਾ ਤੇ ਪਾਰਕ ਡੇਲ ਦੇ ਵਿੱਚ ਫੇਟਲ ਸਟੈਬਿੰਗ ਹੋਈ, ਜਿਸ ਵਿੱਚ ਆਕੂ ਨਾਲ ਛੁਰੇ ਨਾਲ ਵਾਰ ਕੀਤੇ ਗਏ ਤੇ 35 ਸਾਲਾ ਵਿਅਕਤੀ ਸਕਾਟ ਰਾਬਰਟ ਪਾਰਕਿੰਗਟਨ ਦੀ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਹਸਪਤਾਲ ਦੇ ਵਿੱਚ। ਸੋ ਇਹ ਆਪਸ ਵਿਚ ਦੋਨੇ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ। ਬੱਚੇ ਦੀ ਉਮਰ 16 ਸਾਲ ਹੋਣ ਕਰਕੇ ਉਹਨੂੰ ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਉਹਦਾ ਟ੍ਰਾਇਲ ਚੱਲੇਗਾ ਤੇ ਇਸ ਕਰਕੇ ਉਹਦਾ ਦਰਦ ਵੀ ਜ਼ਿਕਰ ਨਹੀਂ ਕੀਤਾ ਜਾ ਸਕਦਾ। ਸੋ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਕਿ ਇਹ ਬੰਦਾ ਪਾਰਕਿੰਗਟਨ ਸਕਾਟ 12:45 6 ਜਨਵਰੀ ਦੀ ਰਾਤ ਨੂੰ ਉਸ ਇਲਾਕੇ ਦੇ ਵਿਚ ਨੀਅਰ ਕੁਈਨ ਸਟਰੀਟ ਵੈਸਟ ਤੇ ਕੈਲੰਡਰ ਸਟਰੀਟ ਦੇ ਕੋਲ ਛੁਰੇ ਦੇ ਜ਼ਖਮਾਂ ਦੇ ਨਾਲ ਦਿੱਲੀਆ ਪਿਆ ਮਿਲਿਆ ਸੀ। ਇਸ ਨੂੰ ਹਸਪਤਾਲ ਪਹੁੰਚਾਉਣ ਦੀ ਤੁਰੰਤ ਕੋਸ਼ਿਸ਼ ਕੀਤੀ ਵੀ ਗਈ ਪਰ ਇਹਨੂੰ ਬਚਾਇਆ ਨਾ ਜਾ ਸਕਿਆ ਤੇ ਪਾਰਕਿੰਗਟਨ ਦੇ 2 ਬੱਚੇ ਨੇ ਓਸ਼ਾਵਾ ਦਾ ਰਹਿਣ ਵਾਲਾ ਹੋ ਤੇ ਸਾਰੀ ਫੈਮਿਲੀ ਬੇਹੱਦ ਬੁਰੀ ਤਰ੍ਹਾਂ ਡਿਸਟਰਬ ਹੋ ਰਹੀ ਸੀਗੀ ਤੇ ਉਹਦੀ ਚਿੜੀ ਦੇ ਵਿਚ ਵੀ ਇਹੀ ਹੈ ਕਿ ਬੜਾ ਮੇਲ ਜੋਲ ਵਾਲਾ ਆਪਸੀ ਸਹਿਯੋਗ ਵਾਲਾ ਬੰਦਾ ਉਸੀ ਮਿਲਵਰਤਨ ਭਾਵਨਾ। 35 ਸਾਲ ਦੀ ਬੜੀ ਪ੍ਰਾਈਮ ਉਮਰ ਹੈ, 16 ਸਾਲ ਦੀ ਉਮਰ ਵੀ ਘੱਟ ਨੀ। ਦੋਨਾਂ ਫੈਮਿਲੀਆਂ ਦੇ ਉੱਤੇ ਕਿਤੇ ਟ੍ਰੈਜਡੀ ਛੋਟੀ ਹੈ। ਆਪਣੇ ਬੱਚੇ ਦੇ ਨਾਲ ਇੱਕ ਰਾਤ ਕੱਟਣੀ, 2 ਰਾਤਾਂ ਕੱਟਣੀਆਂ, ਕੀ ਪਤਾ ਕਿੱਥੇ ਰਹਿੰਦਾ, ਕਦੋਂ ਛੁੱਟਦਾ ਔਰ ਕੀ ਮਨ ਦੇ ਉੱਤੇ ਪ੍ਰਭਾਵ ਹੋਣਗੇ, ਕੀ ਗੁੱਸੇ ਤੇ ਗੱਲ ਹੋਈ, ਕਿਉਂ ਹੋਈ, ਇਹਦੇ ਤਾਂ ਸਾਰੇ ਟ੍ਰਾਇਲ ਚੱਲੂਗਾ ਉਦੋਂ ਜਾ ਕੇ ਪਤਾ ਲੱਗੂਗਾ। ਪਰ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਥੱਲੇ ਵੀ ਜੇ ਮਾਮਲਾ ਚੱਲਦਾ ਇਹਦੇ ਵਿਚ ਬੱਚਿਆਂ ਵਾਲੀ ਰਿਆਇਤ ਵੀ ਮਿਲਦੀ ਹੈ। ਪਰ ਘਟਨਾ ਕ੍ਰਮ ਦੇਖੋ ਕਿ ਬੰਦਾ ਅਜੇ ਵੀ ਬੰਦੇ ਦੇ ਹੱਥੋਂ ਮਾਰਿਆ ਜਾਣਾ, ਇਸ ਤਰ੍ਹਾਂ ਦੀਆਂ ਟ੍ਰੈਜਡੀਆਂ ਹਜੇ ਸਾਡਾ ਸਮਾਜ ਇਹਨਾਂ ਤੋਂ ਗਾਹਾਂ ਨਹੀਂ ਨਿਕਲ ਸਕਿਆ ਤੇ ਅਜੇ ਅਸੀਂ ਪਹਿਲੀ ਦੁਨੀਆਂ ਦੇ ਦੇਸ਼ ਦੀ ਗੱਲ ਕਰ ਰਹੇ ਹਾਂ, ਫਸਟ ਵਰਲਡ, ਜਿੱਥੇ ਆਉਣ ਨੂੰ ਦੁਨੀਆਂ ਤੰਗ ਪਈ ਹੈ। ਤੇ ਅਗਲੀ ਖ਼ਬਰ ਵੱਲ ਨੂੰ ਚੱਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਤੇ ਇਹ ਖ਼ਬਰ ਮੈਨੂੰ ਕੱਲ ਸਾਡੇ ਲਿਸਨਰ ਨੇ ਹੀ ਭੇਜੀ ਸੀ ਕਿ ਇਹਦੇ ਤੇ ਜ਼ਰੂਰ ਚਰਚਾ ਕਰਿਓ, ਇੱਕ ਵਿਸ਼ੇਸ਼ ਚਰਚਾ ਕਰਦੇ ਜੀ ਆਫਟਰ ਅ ਸਮਾਲ ਬ੍ਰੇਕ। ਉਦਾਂ ਤੇ ਇਹ ਖ਼ਬਰ ਬੜੀ ਬਰਾਡਰ ਸੈਂਸ ਦੇ ਵਿੱਚ ਸਾਊਥ ਏਸ਼ੀਅਨ ਕਹਿ ਕੇ ਪਾਈ ਗਈ ਹੈ ਤੇ ਸਾਊਥ ਏਸ਼ੀਅਨ ਦੇ ਵਿੱਚ ਅਸੀਂ ਬਹੁਤ ਕੁਛ ਆ ਜਾਂਦੇ ਹਾਂ, ਪਰ ਜੇ ਧਿਆਨ ਨਾਲ ਦੇਖੋ ਤਾਂ ਇੱਕਾ ਦਿੱਤਾ ਕਿਤੇ ਮਾਸ਼ਰੇ ਨੂੰ ਛੱਡ ਕੇ ਬਹੁਤੇ ਇਹ ਪੰਜਾਬੀ ਮੁੰਡਿਆਂ ਦੀ ਗੱਲਾਂ ਬਾਤਾਂ ਹੀ ਹੈ। ਗੁਜਰਾਤੀ, ਬੰਗਾਲੀ, ਉਹ ਵੀ ਹੋ ਸਕਦਾ ਕੋਈ ਪਾਕਿਸਤਾਨੀ ਹੋਵੇ, ਬੰਗਲਾਦੇਸ਼ੀ ਹੋਵੇ, ਕੋਈ ਢਾਕੇ ਦਾ, ਕੋਈ ਕਿਤੋਂ ਦਾ, ਪਰ ਬਹੁਤੇ ਪੰਜਾਬ, ਭਾਰਤੀ ਪੰਜਾਬ ਦੇ ਮੁੰਡਿਆਂ ਦਾ ਜ਼ਿਕਰ ਤਕਰੀਬਨ, ਜੇ ਉਹਨਾਂ ਦੀ ਗਿਣਤੀ ਦੇਖੀ ਜਾਵੇ ਤਾਂ ਗਿਣਤੀ ਪੱਖੋਂ ਭਾਰੀ ਦੇ ਸਿਗਲੇ ਚ ਕੈਂਟ ਲੱਗਦੇ ਆ ਅਪਰਾਧ ਦੀਆਂ ਵਾਰਦਾਤਾਂ ਦੇ ਵਿੱਚ। ਸੋ ਚਾਹੇ ਸਾਊਥ ਏਸ਼ੀਅਨ ਦੀ ਇੱਕ ਬਰੋਡਰ ਡੈਫੀਨੇਸ਼ਨ ਲੈ ਕੇ ਵਿਚਰ ਲਾ ਲਓ, ਹੁਣ ਅਸੀਂ ਸਾਰੇ ਭਾਰਤੀ ਭਾਰਤੀ ਹੋ ਜਾਂਦੇ ਹਾਂ, ਜਾਂ ਆਪਾਂ ਇਹ ਲਖੇੜ ਕੇ ਦੇਖ ਲਈਏ ਕਿ ਇਹਨਾਂ ਚ ਬਹੁਤ ਗਿਣਤੀ ਆ ਜਿਹੜੀ ਉਹ ਪੰਜਾਬੀ ਸਿੱਖ ਮੁੰਡਿਆਂ ਦੀ ਲੱਗਦੀ ਹੈ, ਅਪਰਾਧ ਵਿੱਚ ਜਿੰਨਿਆਂ ਦੇ ਨਾਂ ਆਉਂਦੇ ਨੇ। ਸੋ ਇੱਕ ਤਾਂ ਇਹ ਬੜੀ ਚਿੰਤਾਜਨਕ ਰੁਝਾਨ ਹੈ ਕਿ ਬਈ ਪੰਜਾਬੀ ਤੇ ਆਪਣੇ ਮੁੰਡੇ ਕਿਉਂ, ਜਿਹਨੂੰ ਆਪਣੇ ਮੁੰਡੇ ਕਹਿ ਦਿੰਦੇ ਆ, ਕਦੇ ਪੰਦਰਾਂ ਵਾਲੇ, ਕਦੇ ਕਿਵੇਂ ਦੇ, ਕਦੇ ਕਿਵੇਂ, ਪਤਾ ਲੱਗ ਜਾਂਦਾ ਬਣਾਈਏ ਤੋਂ। ਹੁਣ ਇਹਦੇ ਚਿੰਤਾ ਇਹ ਹੋਈ ਆ ਕਿ ਆਪਣੀ ਕਮਿਊਨਿਟੀ ਵਿੱਚ ਮੈਂ ਵੀ ਦੋ ਹਫ਼ਤਿਆਂ ਤੋਂ ਇਹਦਾ ਜ਼ਿਕਰ ਕੀਤਾ ਕਿ ਗੈਂਗਵਾਰਾਂ ਵਾਲੇ ਜਾਂ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲੇ ਬਹੁਤ ਬੰਦੇ ਇਧਰਲੇ ਪਾਸੇ ਆ ਵੀ ਰਹੇ, ਔਰ ਸਾਡੇ ਕੈਨੇਡਾ ਦੇ ਵਿੱਚ ਉਹਨਾਂ ਦਾ ਵੜਨਾ ਸੌਖਾ ਵੀ ਹੈ ਤੇ ਉਹਨਾਂ ਨੂੰ ਬੜੀ ਛੇਤੀ ਛੇਤੀ ਸੈਟਿੰਗ ਵੀ ਹੁੰਦੀ ਲਾਈਫ ਦੇ ਵਿੱਚ ਦਿਖਾਈ ਦਿੰਦੀ ਹੈ। ਮੈਂ ਸੈਟਲ ਨਹੀਂ ਕਹਿ ਰਿਹਾ, ਸੈਟਿੰਗ ਕਹਿ ਰਿਹਾ, ਸੈਟਿੰਗ ਯਾਨੀ ਜੁਗਾਲ ਲੱਗ ਜਾਂਦਾ ਕਿਤੇ ਨਾ ਕਿਤੇ ਕੰਮ ਕਰ ਦੇ, ਉਹ ਆ ਰਹੇ ਆ, ਸੈਟਲ ਨਹੀਂ ਹੋ ਰਹੇ, ਸੈਟਿੰਗਾਂ ਹੋ ਗਈਆਂ ਉਹਨਾਂ ਦੀ। ਹੁਣ ਇਹ ਵਰਤਾਰਾ ਤਾਂ ਸਾਡੇ ਤੇ ਚੱਲ ਰਿਹਾ ਸੀ, ਮਿੰਨੀ ਮਿੰਨੀ ਗੱਲਬਾਤ ਆਉਂਦੀ ਆ। ਮੈਨੂੰ ਪਿੱਛੇ ਜੀ ਕਿਸੇ ਨੇ ਐਡਮਿੰਟਨ ਤੋਂ ਵੀ ਦੱਸਿਆ, ਕਹਿੰਦੇ ਉੱਥੇ ਧਮਕੀਆਂ ਦੇ ਰਹੇ ਆ ਤੇ ਨਹੀਂ ਫਿਰ ਮੁੰਡੇ ਆਪਣੇ ਆਪਣੇ ਮੁੰਡੇ ਆਪਣੇ ਬੰਦਿਆਂ ਨੂੰ ਧਮਕੀਆਂ ਦਿੰਦੇ, ਨਹੀਂ ਅਸੀਂ ਛਾੜਫੂਕ ਕਰ ਲਾਂਗੇ ਤੁਹਾਡੇ ਕਾਰੋਬਾਰ ਦੀ। ਸੋ ਏਦਾਂ ਵੀ ਅੱਗੇ ਅੱਗੇ ਗੈਂਗਵਾਰਾਂ ਦੇ ਜ਼ਿਕਰ ਮੇਰੇ ਆਪਣੇ ਸੁਣਨ ਕਰਨ ਵਾਲੇ ਜਿੱਥੇ ਮੈਂ ਪਹਿਲਾਂ ਰੇਡੀਓ ਕਰਦਾ ਸੀ, ਮੈਨੂੰ ਲੋਕ ਉੱਥੋਂ ਦੱਸ ਰਹੇ ਨੇ, ਉਹੀ ਗੱਲਾਂ ਇੱਧਰ ਉੱਧਰੋਂ ਇੱਥੇ ਵੀ ਵਾਪਰ ਰਹੀਆਂ ਨੇ। ਹੁਣ ਕੀ ਹੋਇਆ ਕਿ ਟੋਰਾਂਟੋ ਸਟਾਰ ਨੂੰ ਰਿਪੋਰਟ ਕਰਨੀ ਪੈ ਗਈ, ਕਿਉਂਕਿ ਸਰੀ ਬ੍ਰਿਟਿਸ਼ ਕੋਲੰਬੀਆ ਚ ਔਰ ਬ੍ਰੈਂਟਨ ਦੇ, ਇਹਨਾਂ ਦੋਨਾਂ ਇਲਾਕਿਆਂ ਦੇ ਮੇਅਰ ਨੇ ਪਬਲਿਕ ਸੇਫਟੀ ਮਿਨਿਸਟਰ ਨੂੰ ਲੈਟਰ ਲਿਖੀ ਹੈ, ਸਾਡੇ ਦੇਸ਼ ਦੇ ਮਿਨਿਸਟਰ ਆਫ ਪਬਲਿਕ ਸੇਫਟੀ ਡੋਮਿਨਿਕ ਲੈਬਲੈਂਕ, ਉਹਨਾਂ ਨੂੰ ਬ੍ਰੈਂਟਨ ਮੇਅਰ ਪੈਟ੍ਰਿਕ ਬ੍ਰਾਊਨ ਤੇ ਸਰੀ ਤੋਂ ਮੇਅਰ ਬ੍ਰੈਂਡਾ ਮੌਕ, ਇਹਨਾਂ ਨੇ ਲਿਖਿਆ ਕਿ ਦੇ ਹੈਵ ਅ ਡੀਪ ਕੰਸਰਨ ਦੈਟ ਅ ਵੇਵ ਆਫ ਥ੍ਰੈਟ ਹੈਜ਼ ਇਨਸਟਿਲਡ ਫੀਅਰ ਇਨ ਆਲ ਕਮਿਊਨਿਟੀਜ਼ ਐਂਡ ਹਾਈਲਾਈਟਿਡ ਦੀ ਅਰਜੈਂਟ ਨੀਡ ਫਾਰ ਅ ਕੋਆਰਡੀਨੇਟਿਡ ਰਿਸਪੋਂਸ। ਇਹ ਹੁਣ ਕਹਿੰਦੇ ਸੰਗਠਿਤ ਅਪਰਾਧ ਦਾ ਮਾਮਲਾ ਆ ਗਿਆ, ਆਰਗੇਨਾਈਜ ਕ੍ਰਾਈਮ, ਵੱਡੇ ਗੈਂਗ ਇਵਾਲਵ ਹੁੰਦੇ ਜਾ ਰਹੇ ਆ। ਹੁਣ ਇਹ ਕੱਲੀ ਸਥਾਨਕ ਪੁਲਿਸ ਦਾ ਕੰਮ ਨੀ ਹੈਗਾ ਕਿ ਗਲੀ ਮਹੱਲੇ ਦੀ ਪੁਲਿਸ ਗਸ਼ਤ ਕਰਦੀ ਤੇ ਬੰਦੇ ਨੂੰ ਫੜ ਲੈ ਤੇ ਫੜ ਕੇ ਉੱਥੇ ਕਰ ਲਈ। ਇਹ ਨੈਟਵਰਕ ਕੌਮੀ ਪੱਧਰ ਤੇ ਵਿਚਾਰਿਆ ਜਾਣਾ ਚਾਹੀਦਾ। ਹੁਣ ਇਸੇ ਕੌਮੀ ਪੱਧਰ ਤੇ ਮੈਂ 8ਵੀਂ ਤੋਂ ਬਾਅਦ ਵੀ ਗੱਲ ਕਰਨੀ ਹੈ ਕਿ ਲੋਕਲ ਪੁਲਿਸ ਬਣਾਉਣ ਦੀ ਗੱਲ ਕਰ ਰਹੇ। ਇੱਕ ਤਾਂ ਦੇਸ਼ ਭਰ ਦੇ ਜਿਵੇਂ ਫੈਡਰਲ ਪੁਲਿਸ ਦਾ ਕੋਈ ਢਾਂਚਾ ਹੋਵੇ, ਇੱਕ ਉਹ ਹੋਵੇ, ਇੱਕ ਬਾਰਡਰ ਦੇ ਉੱਤੇ ਕੰਟਰੋਲ ਹੋਵੇ। ਏਜੰਸੀਆਂ ਸਾਡੇ ਕੋਲ ਵੀ ਬਹੁਤ ਨੇ, ਏਜੰਸੀਆਂ ਦਾ ਕੱਲ ਨਾਕਸ ਪ੍ਰਬੰਧਾਂ ਦਾ ਆਪਾਂ ਜ਼ਿਕਰ ਵੀ ਕੀਤਾ, ਉਹ ਵੀ ਗੱਲ ਉੱਥੇ ਖੜੀ ਹੈ। ਪਰ ਮੁੜ ਤੁਰ ਕੇ ਇੱਥੇ ਆਈਏ, ਇਹਨਾਂ ਨੇ ਤੇ ਇਹ ਕਿਹਾ ਕਿ ਬੈਟਰ ਕੋਆਰਡੀਨੇਟਿਡ ਸਿਸਟਮ ਹੋਣਾ ਚਾਹੀਦਾ, ਕਿਉਂਕਿ ਇੱਕ ਸ਼ਹਿਰ ਦੀ ਪੁਲਿਸ ਇਹਨਾਂ ਮਾਮਲਿਆਂ ਨੂੰ ਪੂਰੀ ਤਰ੍ਹਾਂ ਨਜਿੱਠ ਨਹੀਂ ਸਕਦੀ, ਬੜੇ ਚੈਲੰਜਸ ਆ ਜਾਂਦੇ ਆ। ਇਹਦਾ ਰਹੇਗਾ ਪੋਸਟ ਦੇ ਢਾਂਚੇ ਦਾ ਮਾਮਲਾ, ਸਰੀ ਤੇ ਬ੍ਰਿਟਿਸ਼ ਕੋਲੰਬੀਆ ਇੱਥੇ ਆਪਣੀ ਪ੍ਰੈਜੈਂਸ ਸਭ ਤੋਂ ਜ਼ਿਆਦਾ, ਇਹਨੂੰ ਅਸੀਂ ਮਿੰਨੀ ਪੰਜਾਬ ਤੇ ਫਲਾਣਾ ਝਿਮਕਾ ਬਹੁਤ ਕੁਛ ਬੋਲਦੇ ਆ, ਠੀਕ ਹੈ ਜੀ। ਹੁਣ ਇੱਥੇ ਜੇ ਆਪਣੀ ਬਹੁਤਾਤ ਆਬਾਦੀ ਦੇ ਪੱਖੋਂ ਵੀ ਵੱਡੀ ਹੋਈ ਹੈ ਤੇ ਸਾਡੀਆਂ ਚਿੰਤਾਵਾਂ ਵੀ ਵੱਡੀਆਂ ਹੋਣਗੀਆਂ, ਉਹਨਾਂ ਵਾਸਤੇ ਸਾਡਾ ਰੁਝਾਨ ਵੀ ਦੇਖਣ ਵਾਲੀ ਗੱਲ ਹੈ। ਹੁਣ ਆਪਾਂ ਨੂੰ ਪਈ ਹੋਈ ਹੈ ਤਾਰੀਫ ਵੀ ਸਾਡੀ ਤਾਂ ਤਾਰੀਫ ਕਰੋ ਜੀ, ਅਸੀਂ ਵੀ ਕਮਿਊਨਿਟੀ ਦੇ ਖਿਲਾਫ਼ ਬੋਲਦਾ ਬੰਦਾ, ਬਈ ਖਿਲਾਫ਼ ਬੋਲਦੇ ਦਾ ਮਤਲਬ ਹੈ ਕਿ ਜਦੋਂ ਗੁਣਾਂ ਨੂੰ ਬੇਅਦਬੀ ਕਰੀਏ, ਜਦੋਂ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰੀਏ, ਜਦੋਂ ਔਗਣਾਂ ਦਾ ਜ਼ਿਕਰ ਕਰਾਂਗੇ ਫਿਰ ਠੀਕ ਹੈ, ਜੇ ਗੁਣਾਂ ਤਾਂ ਗੁਣਾਂ ਹੈ, ਜੇ ਗਲਤੀ ਹੈ ਤਾਂ ਗਲਤੀ ਹੈ, ਉਹਦੇ ਚ ਕੀ ਤਾਰੀਫ਼ ਕਰਕੇ ਦੇਈਏ। ਹੁਣ ਜੇ ਗੁਰਦੁਆਰਿਆਂ ਦੇ ਵਿੱਚ ਜਾਂਦੇ ਹਾਂ, ਲੰਗਰ ਲਾਉਂਦੇ ਹਾਂ, ਤਹਿਜ਼ੀਬ ਨਾਲ ਉੱਥੇ ਵਰਤਾ ਕਰਦੇ ਆ ਉਹਦੀ ਤਾਰੀਫ਼ ਹੋਊਗੀ, ਪਰ ਜੇ ਉੱਥੇ ਗੁੱਥਮ ਗੁੱਥੀ ਹੁੰਦੇ ਆ ਪੰਗਾ ਲਾਉਂਦੇ ਆ ਉਹਦੀ ਤਾਰੀਫ਼ ਕਿਵੇਂ ਕਰਦੀ? ਉਹਦਾ ਵੀ ਢਿੰਡੋਰਾ ਚੁੱਕਿਆ ਜਾਊਗਾ ਔਰ ਤਾਂ ਚੁੱਕਿਆ ਜਾਊਗਾ ਤਾਂ ਕਿ ਇਹਨਾਂ ਨੂੰ ਨਛੇੜਿਆ ਜਾਵੇ। ਉਦੋਂ ਅਸੀਂ ਕਹਿੰਦੇ ਜੀ ਕੌਮ ਬਦਨਾਮ ਹੁੰਦੀ ਆ, ਕੌਮ ਕਰਤੂਤ ਨਾਲ ਬਦਨਾਮ ਹੁੰਦੀ ਹੈ, ਜ਼ਿਕਰ ਨਾਲ ਨਹੀਂ, ਜ਼ਿਕਰ ਨਾਲ ਨਹੀਂ ਹੁੰਦੀ। ਇੱਥੇ ਜ਼ਿਕਰ ਕਰਨ ਨੂੰ ਬਦਨਾਮੀ ਕਹਿੰਦੇ ਆ, ਕੰਮ ਕਰਨ ਨੂੰ ਬਦਨਾਮੀ ਨਹੀਂ ਕਹਿੰਦੇ, ਉਹਦੇ ਨਾਲ ਨਹੀਂ ਬਦਨਾਮੀ ਹੋਈ। ਅਸੀਂ ਜੇ ਦੱਸੋ ਨਾ ਕਿਸੇ ਨੂੰ ਫਿਰ ਇੱਜ਼ਤ ਘਟਦੀ ਆ, ਕਰਿਆ ਨਹੀਂ ਘਟਦੀ, ਚੋਰੀ ਕਰ ਲਓ ਜੇ ਆਪਣੇ ਬੰਦੇ ਨੇ ਚੋਰੀ ਕੀਤੀ ਤਾਂ ਦੱਸਿਓ ਨਾ, ਇਹਦੇ ਨਾਲ ਫਿਰ ਤੁਸੀਂ ਜਿਹੜੇ ਕੌਮ ਪ੍ਰਸਤ ਹੋ, ਤੁਸੀਂ ਪੰਜਾਬੀ ਪ੍ਰਸਤ ਹੋ, ਆਪਣੇ ਹੋ, ਤੁਸੀਂ ਆਪਣੇ ਖਿਲਾਫ਼ ਉਦੋਂ ਹੋ ਜਦੋਂ ਤੁਸੀਂ ਚੋਰੀ ਕਰਦੇ ਆਪਣੇ ਬੱਚੇ ਨੂੰ ਕਹੋ ਵੀ ਹਾਂ ਸਾਡੇ ਜਵਾਕ ਨੇ ਚੋਰੀ ਕੀਤੀ। ਇਹ ਮਾੜੀ ਗੱਲ ਆ ਤੁਹਾਡੀ, ਇਹ ਰੇਡੀਓ ਤੇ ਨਹੀਂ ਕਹਿਣੀ ਚਾਹੀਦੀ ਰਮਨਜੀਤ ਜੀ, ਆਪ ਅੱਛੇ ਬੰਦੇ ਹੋ, ਪਰ ਰਮਨਜੀਤ ਤੋਂ ਅੱਛਾ ਨਹੀਂ ਬਣਿਆ ਜਾਣਾ, ਇਹਨੂੰ ਤਾਂ ਇਹੀ ਕਹੂੰਗਾ। ਹੁਣ ਗੱਲ ਕੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਗੈਂਗਸਟਰਾਂ ਨੂੰ ਬੜੀਆਂ ਤਰੀਕੇ ਰਾਹ ਨੇ ਜਿਹੜੀਆਂ ਉਹਨਾਂ ਨੂੰ ਰੁਚਿਤ ਕਰਦੀਆਂ ਨੇ। ਇੱਕ ਤਾਂ ਵੈਸੇ ਲਾਈਫ ਦੇ ਐਵਨਿਊ ਘੱਟ ਗਏ, ਚੰਗੀਆਂ ਜੋਬਸ ਘੱਟ ਗਈਆਂ, ਹਾਈ ਪੇਇੰਗ ਜੋਬ ਘੱਟ ਗਏ, ਧੰਨ ਨੇ ਉਹ ਬੱਚੇ ਜਿਹੜੇ ਜਿਹਨਾਂ ਦੇ ਪੰਨੇ ਕੁਛ ਨੀ ਪੈਂਦਾ ਪਰ ਉਹ ਫੇਰ ਵੀ ਨੌਕਰੀਆਂ ਕਰਦੇ ਤੇ ਉਹ ਲੁੱਟਣ ਲਈ ਸੜਕਾਂ ਤੇ ਨੀ ਨਿਕਲੇ, ਧੰਨ ਨੇ ਉਹ ਬੱਚੇ ਜਿਹੜੇ ਥੋੜੇ ਥੋੜੇ ਪੈਸਿਆਂ ਤੇ ਕੰਮ ਕਰਦੇ ਆ, ਕੈਨੇਡਾ ਵਿੱਚ ਵੀ ਔਰ ਇੱਥੇ ਵੀ, ਭਾਰਤ ਵਿੱਚ ਵੀ। ਹੁਣ ਗੱਲ ਕੀ ਅੱਗੇ, ਕੱਲ ਭਾਰਤ ਦੇ ਅਖਬਾਰਾਂ ਚ ਬਿਆਨ ਛਪਿਆ ਗੁਰਪਤਵੰਤ ਸਿੰਘ ਪੰਨੂ ਦਾ, ਕਈ ਲੋਕ ਉਹਨੂੰ ਕੌਮ ਦਾ ਮਸੀਹਾ ਬਣਾਈ ਬੈਠੇ ਨੇ, ਕਈ ਉਹਨੂੰ ਬਣਾਈ ਬੈਠੇ ਨੇ। ਸਾਫ਼ ਗੱਲ ਕਰਨ ਦੀ ਲੋੜ ਹੈ, ਉਹ ਸਿੱਧਾ ਕਹਿ ਰਿਹਾ ਗੈਂਗਸਟਰਾਂ ਨੂੰ ਕਿ ਤੁਸੀਂ ਨਾਲ ਰਲੋ। ਅੱਛਾ, ਉਹਨਾਂ ਨੂੰ ਹਵਾ ਦੇਣ ਵਾਲਾ ਕੌਣ ਹੈ? ਉਹ ਖਾਲਿਸਤਾਨ ਦੀ ਗੱਲ ਕਰ ਰਿਹਾ, ਉਹ ਅੱਗੋਂ ਕਹਿ ਰਿਹਾ ਭਾਰਤ ਨੂੰ ਮੈਂ ਬੰਗਾ ਰਹੂੰਗਾ, ਆਪ ਨੂੰ ਝਟਕਾ ਬੰਨ ਕੇ ਉਹ ਕਿਤੇ ਦੂਰ ਬੈਠਾ। ਅੱਛਾ, ਕਿਹੜੇ ਦੇਸ਼ ਚ ਬੈਠ ਕੇ ਬੰਗਾਰ ਰਿਹਾ? ਉਹ ਭਾਰਤ ਜਿੰਨਾ ਦੇਸ਼ ਦੀ ਖਤਰਾ ਚੀਨ ਤੋਂ ਦੱਸਦਾ, ਚੀਨ ਦੇ ਵਿੱਚ ਬਹਿ ਕੇ ਤਾਂ ਮੈਨੂੰ ਲੱਗਦਾ ਸ਼ਾਇਦ ਹੀ ਇੱਕ ਅੱਧੇ ਬੰਦੇ ਦਾ ਕਦੇ ਮੈਂ ਬਿਆਨ ਪੜਿਆ ਹੋਵੇ ਆਪਣੇ ਮੂਹਰੇ, ਕਿ ਜਦੋਂ ਚੀਨ ਵਿੱਚੋਂ ਕਿਸੇ ਨੇ ਇਹ ਗੱਲ ਆਖੀ ਹੋਵੇ ਕਿ ਭਾਰਤ ਨੂੰ ਧਮਕਿਆ ਦੇਣ ਵਾਲਾ ਉੱਥੇ ਬੈਠਾ ਹੋਵੇ, ਤੇ ਉਦਾਂ ਜੇ ਤੁਸੀਂ ਲਾ ਕੇ ਦੇਖਣਾ ਹੋਵੇ ਆਪਣੇ ਹਿਸਾਬ ਨਾਲ ਤਾਂ ਬਹੁਤੀਆਂ ਧਮਕੀਆਂ ਦੇਣ ਵਾਲੇ ਬੰਦੇ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ ਚ ਬੈਠੇ ਨੇ। ਇਹ ਡੈਮੋਕਰੇਸੀ ਦੀ ਗੱਲ ਆ। ਹੁਣ ਉਹ ਕਿਸੇ ਦੇਸ਼ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਦੇ ਬਾਰੇ ਬਿਆਨ ਦੇ ਰਿਹਾ, ਪਿੱਛੇ ਜੇ ਉਹਦੇ ਧਮਕੀ ਆ ਗਈ, ਜੇ ਉਹਦਾ ਕੋਈ ਕਤਲ ਕਰਾਊ, ਕੋਈ ਉਹ ਕਰਾਊ, ਜੋ ਵੀ ਚੱਲ ਰਿਹਾ, ਇਹ ਕੌਣ ਲੋਕ ਹੈ ਜਿਨ੍ਹਾਂ ਦੇ ਬਾਰੇ ਅਸੀਂ ਚਰਚਾ ਕਰਨ ਲੱਗ ਗਏ, ਜਾਂ ਇੱਕ ਗੈਂਗਸਟਰ ਦੀ ਜਾਂ ਦੂਜੇ ਦੀ? ਪਰਸੋਂ ਚੌਥੇ ਅਸੀਂ ਇੱਕ ਲਹਿੰਗੇ ਦੀ ਗੱਲ ਕੀਤੀ, ਉਹਦਾ ਵੀ ਪਾਸਟ ਇਹੋ ਜਿਹਾ ਹੀ ਹੈ, ਪਰ ਉਹਨੇ ਬੰਦਾ ਮਾਰ ਕੇ ਪੂਰੀ ਰੱਬ ਦੀ ਰਾਖੀ ਕਰਨ ਦਾ ਦਾਅਵਾ ਕੀਤਾ। ਹੁਣ ਸਾਰਾ ਐਲੀਮੈਂਟ ਛੱਡ ਦੋ, ਸਾਡੀ ਕੌਮੀਅਤ ਦੇ ਵਿੱਚ ਸਾਡੇ ਬੱਚੇ ਸਾਡੀਆਂ ਗੱਲਾਂ ਸੁਣ ਰਹੇ ਨੇ ਕਿ ਵਟ ਇਜ਼ ਅਵਰ ਐਟੀਟਿਊਡ ਟੁਵਰਡਸ ਹੇਨੀਅਸ ਕ੍ਰਿਮੀਨਲ। ਅਸੀਂ ਕੰਡੋਨ ਕਰ ਦਿੰਦੇ ਹਾਂ ਜਦੋਂ ਤੁਸੀਂ ਕਹਿੰਦੇ ਨਾ, ਅੱਛਾ ਕਿਹਨੇ ਮਾਰਿਆ? ਜਿੱਥੇ ਸਾਡਾ ਆਨੰਦ ਧੋਪ ਉੱਥੇ ਬੱਕਰੀ ਮਾਰੀ ਦਾ ਕੀ ਦੋਸ਼? ਜਿਹੜੀ ਇਹ ਮਾਨਸਿਕਤਾ ਹੈ ਨਾ, ਇਹ ਆਪਣੀ ਕੀਮਤ ਲੈ ਕੇ ਜਾਊਗੀ, ਇਹ ਮਾਨਸਿਕਤਾ ਨੇ ਆਪਣੀ ਕੀਮਤ ਜ਼ਰੂਰ ਲੈਣੀ ਹੈ। ਹੁਣ ਸਾਡੇ ਬੱਚੇ ਜਿਸ ਤਰ੍ਹਾਂ ਦੇ ਕ੍ਰਾਈਮ ਚ ਆ ਰਹੇ ਆ, ਹੁਣ ਦੋ ਮੇਰਾ ਨੇ ਤਾਂ ਲਿਖਤੀਆਂ ਚਿੱਠੀਆਂ ਕਿ ਉਹ ਮੰਤਰੀ ਪੱਧਰ ਤੇ ਫੈਡਰਲ ਪੱਧਰ ਤੇ ਗੱਲ ਉਠਾਈ ਆ, ਵੀ ਆਰ ਆਸਕਿੰਗ ਦੀ ਮਿਨਿਸਟਰ ਟੂ ਡੂ ਐਵਰੀਥਿੰਗ ਹੀ ਕੈਨ ਟੂ ਪ੍ਰੋਟੈਕਟ ਅਵਰ ਕਮਿਊਨਿਟੀਜ਼ ਦੈਟ ਆਰ ਫੇਸਿੰਗ ਦਿਸ ਇੰਟਰਨੈਸ਼ਨਲ ਐਕਸਟੋਰਸ਼ਨ ਥ੍ਰੈਟ। ਅੰਤਰਰਾਸ਼ਟਰੀ ਪੱਧਰ ਤੇ ਫਰੋਤੀਆਂ ਮੰਗਣ ਦਾ ਕੰਮ ਸ਼ੁਰੂ ਹੋ ਗਿਆ, ਤੇ ਇਹਦੇ ਵਿੱਚ 9-10 ਕੇਸ ਤਾਂ ਪਹਿਲਾਂ ਵੀ ਰਿਪੋਰਟ ਹੋ ਚੁੱਕੇ ਨੇ। ਹੁਣ ਇਹਦੇ ਚ ਮੋਟੇ ਮੋਟੇ ਅਲਾਰਮਿੰਗ ਡਿਵੈਲਪਮੈਂਟ ਐਟ ਦਿਸ ਸਕੋਰ ਦੀ ਸੈਵਰਿਟੀ ਐਂਡ ਵਾਈਡ ਸਪਰੈਡ ਨੇਚਰ ਆਫ ਦੀ ਥ੍ਰੈਟਸ ਵਿਚ ਆਰ ਪ੍ਰੀਡੋਮੀਨੈਂਟਲੀ ਟਾਰਗੇਟਿੰਗ ਮੈਂਬਰਸ ਆਫ ਦਾ ਸਾਊਥ ਏਸ਼ੀਅਨ ਬਿਜ਼ਨਸ ਕਮਿਊਨਿਟੀ। ਵਪਾਰਕ ਅਦਾਰੇ ਜਿਹੜੇ ਪਹਿਲਾਂ ਹੀ ਛੋਟੇ ਵਪਾਰਕ ਅਦਾਰੇ, ਉਹਨਾਂ ਚੋਂ ਕਿੰਨਾ ਕੁ ਬਚਦਾ? ਪਰ ਲੱਖ ਡਾਲਰਾਂ ਤੱਕ ਦੀ ਵੀ ਫਰੋਤੀਆਂ ਐਡਮਿੰਟਨ ਵਰਗੇ ਸ਼ਹਿਰ ਚ ਮੈਂ ਸੁਣੀਆਂ ਕਿ ਉਹ ਕਹਿੰਦੇ ਅਸੀਂ ਕਿੱਥੋਂ ਲਿਆ ਕੇ ਇੰਨਾ ਪੈਸਾ ਦਈਏ? ਨਹੀਂ, ਉਹ ਕਹਿੰਦੇ ਤੇ ਕਰਕੇ ਦੇਖ ਲੋ ਤੁਸੀਂ, ਪੁਲਿਸ ਨਾਲ ਗੱਲ ਕਰ ਲੋ ਤੇ ਪੁਲਿਸ ਦੇ ਪ੍ਰਬੰਧ ਕਿਹੋ ਜਿਹੇ। ਕੱਲ ਤਾਂ ਚੋਰੀ ਹੁੰਦੀ ਗੱਡੀ ਦਾ ਸਾਰਾ ਪੰਕਿਸਾ ਦੱਸਿਆ ਕਿ ਇੱਥੇ ਗੱਡੀ ਪਹੁੰਚ ਗਈ, ਇੱਥੇ ਪਹੁੰਚ ਗਈ, ਤੇ ਪੁਲਿਸ ਉਹਨੂੰ 11,000 ਕਿਲੋਮੀਟਰ ਗੱਡੀ ਟਰੈਵਲ ਕਰ ਗਈ। ਲੇਟੈਸਟ ਟੈਕਨੋਲੋਜੀ ਲੱਗਣ ਤੋਂ ਬਾਅਦ ਉਹਨੂੰ ਫੜੇ ਜਾਣ ਦਾ ਕੋਈ ਪ੍ਰਬੰਧ ਨਹੀਂ ਸੀਗਾ ਕਿ ਇੱਥੇ ਹੁਣ ਇਹ ਕਿਹੋ ਜਿਹੇ ਕ੍ਰਾਈਮ ਰੋਕੇ ਜਾ ਸਕਣਗੇ ਜਾਂ ਇਹ ਰੋਕਣ ਚ ਕਾਮਯਾਬ ਹੋਣਗੇ, ਕੁਛ ਨੀ ਕਿਹਾ ਜਾ ਸਕਦਾ। ਅਪੀਲ ਪੁਲਿਸ ਕਹਿ ਰਹੀ ਹੈ ਕਿ ਕਈ ਤਰ੍ਹਾਂ ਦੀਆਂ ਡਿਸਟਰਬਿੰਗ ਸੀਰੀਜ਼ ਆਫ 9 ਐਕਸਟੋਰਸ਼ਨ ਅਟੈਂਪਟਸ ਟਾਰਗੇਟਿੰਗ ਮੈਂਬਰਸ ਆਫ ਸਾਊਥ ਏਸ਼ੀਅਨ ਬਿਜ਼ਨਸ ਕਮਿਊਨਿਟੀ ਮੈਂਬਰਸ ਹੈਵ ਬੀਨ ਰਿਪੋਰਟਡ। ਉਹਨਾਂ ਵੱਲੋਂ 9 ਅਜਿਹੇ ਮਾਮਲੇ ਜਿਸ ਇਕੱਲੇ ਅਪੀਲ ਪੁਲਿਸ ਰੀਜਨ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ 23 ਸਾਲ ਇੱਕ ਬੰਦਾ ਫੜਿਆ ਵੀ ਸੀ ਜਿਹਨੇ ਗੋਲੀ ਵੀ ਚਲਾਤੀ ਸੀ। ਹਜੇ ਹੋਰ ਕਈ ਬੱਚਿਆਂ ਦੀਆਂ, ਕਈ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਪਰ ਅਸੀਂ ਇਸੇ ਤਰ੍ਹਾਂ ਹੀ ਗੱਲ ਹੈ ਕਿ ਧਰਮਾਂ ਦੀ ਆੜ ਲੈ ਕੇ ਕਈ ਲੋਕ ਆਪਣੀਆਂ ਮਾੜੀਆਂ ਕਰਤੂਤਾਂ ਕਰਨ ਚ ਕਾਮਯਾਬ ਹੋ ਜਾਂਦੇ ਨੇ। ਇਹ ਜਦੋਂ ਸਾਮਰਾਜੀ ਲੜਾਈਆਂ ਲੜੀਆਂ ਗਈਆਂ ਨੇ, ਜਦੋਂ ਕੈਨੇਡਾ ਨੂੰ ਕਬਜ਼ੇ ਚ ਲਿਆ ਗਿਆ, ਪੂਰੇ ਮੂਲ ਨਿਵਾਸੀਆਂ ਨੂੰ ਖਤਮ ਕੀਤਾ ਗਿਆ, ਤੇ ਇਹ ਜਦੋਂ ਰੈਜੀਡੈਂਸ਼ੀਅਲ ਸਕੂਲਾਂ ਨਾਲ ਜਿਨ੍ਹਾਂ ਨਾਲ 6 ਮਹੀਨੇ ਝੰਡੇ ਝੁਕੇ ਰਹੇ ਨੇ, ਇਹ ਉਦੋਂ ਪਿੱਛੇ ਬੈਠੇ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਅਸੀਂ ਧਰਮ ਫੈਲਾਉਣ ਦਿੰਦੇ ਹਾਂ ਆਪਣਾ, ਅਸੀਂ ਦੁਨੀਆਂ ਦੇ ਵਿੱਚ ਕ੍ਰਿਸਚੈਨਿਟੀ ਨੂੰ ਅੱਗੇ ਵਧਾ ਰਹੇ, ਉਹਦਾ ਪ੍ਰਸਾਰ ਕਰ ਰਹੇ ਹਾਂ, ਤੇ ਉਹ ਲੋਕ ਸਿਰਫ ਕ੍ਰਿਸਚੈਨਿਟੀ ਦੇ ਨਾਂ ਤੇ ਚੁੱਪ ਕਰ ਜਾਂਦੇ ਸੀ ਵੀ ਚਲੋ ਸਾਡੇ ਧਰਮ ਦਾ ਹੀ ਕੰਮ ਹੋ ਰਿਹਾ, ਪਰ ਬਾਅਦ ਚ ਪਤਾ ਲੱਗਿਆ ਕਿ ਇਹਨਾਂ ਨੇ ਲੋਕ ਮਾਰ ਮਾਰ ਗੱਡ ਪਏ ਤਾਂ ਗੁੰਡੇ ਗੋਰੇ ਲੱਗੇ ਹੋਏ ਸੀ। ਹੁਣ ਵੀ ਇਹੀ ਹੈ ਕਿ ਆਪੋ ਆਪਣੇ ਧਰਮਾਂ ਦੇ ਵਿੱਚ ਅਸੀਂ ਸਾਇਲੈਂਟ ਹੈ, ਤਾਂ ਹੀ ਉਹ ਦੰਦਨਾ ਕੇ ਉੱਥੇ ਇਹੋ ਜਿਹਾ ਕੰਮ ਕਰਦੇ ਆ ਰਿਹਾ। ਰੱਬ ਜਿਹਨੂੰ ਸਰਵ ਸ਼ਕਤੀਮਾਨ ਓਮਨੀਪੋਟੈਂਟ ਸਰਵ ਵਿਆਪੀ ਕਹਿੰਦੇ ਆ, ਉਹਦੇ ਰਾਖੇ ਗੁੰਡੇ ਚੋਰ ਵੀ ਬਣੇ ਬੈਠੇ ਆ ਕਿ ਜੇ ਅਸੀਂ ਨਾ ਬਚਾਇਆ ਤਾਂ ਰੱਬ ਨੂੰ ਤਾਂ ਲੋਕ ਚੱਕ ਕੇ ਲੈ ਜਾਣਗੇ, ਕਿ ਕੋਈ ਨਾਸਤਿਕ ਬੰਦਾ ਆਊਗਾ, ਕੋਈ ਕਾਫਰ ਬੰਦਾ ਆਊਗਾ ਤੇ ਰੱਬ ਨੂੰ ਜੇਬ ਚ ਪਾ ਕੇ ਲੈ ਜੂਗਾ। ਰੱਬ ਜਿਵੇਂ 2 ਰੁਪਈਆ ਹੁੰਦਾ, ਕਿ 2 ਰੁਪਈਏ ਦਾ ਸਿੱਕਾ ਕਿ ਨੋਟ ਹੈ ਜਿਹੜਾ ਕੋਈ ਜੇਬ ਚ ਪਾ ਕੇ ਭੱਜ ਜੂਗਾ, ਇੰਨਾ ਕਮਜ਼ੋਰ ਔਰ ਅੱਗੇ ਸਰਵ ਸ਼ਕਤੀਮਾਨ, ਅੱਗੇ ਉਹ ਆਸਾਂ ਪੂਰੀਆਂ ਕਰਨ ਵਾਲਾ ਵੀ, ਬਚਾਉਣ ਵਾਲੇ ਕੌਣ ਨੇ? ਚੰਦ ਮਜ਼ਹਬੀ ਗੁੰਡੇ ਜਿਸਮ ਦੇ ਅੰਸਰ ਤੁਹਾਨੂੰ ਮਿਲਣਗੇ। ਮਜ਼ਹਬ ਦੇ ਨਾਂ ਦੇ ਉੱਤੇ ਜਿੰਨੇ ਮੁਲਕਾਂ ਚ ਵੀ ਰਾਜ ਕੀਤਾ ਜਾ ਰਿਹਾ, ਤੁਹਾਨੂੰ ਪਤਾ ਉਹ ਰਾਜ ਕਿੱਧਰ ਨੂੰ ਲੈ ਕੇ ਜਾ ਰਹੇ। ਜਿੰਨਾ ਕੋਈ ਜ਼ਿਆਦਾ ਆਪਣੇ ਆਪ ਨੂੰ ਧਾਰਮਿਕ ਦੱਸ ਕੇ ਕਹਿੰਦਾ ਕਿ ਮੈਂ ਜਨਤਕ ਭਲਾਈ ਦੇ ਕੰਮ ਕਰਨਾ ਆ, ਤੁਸੀਂ ਦੇਖ ਲਿਓ ਕਿ ਉਹਦੀ ਪਰਸੈਂਟੇਜ ਦੇ ਵਿੱਚ ਸ਼ਾਇਦ 1% ਵੀ ਤੁਹਾਨੂੰ ਮਾਨ ਲੱਗ ਜਾਏਗੀ। ਜਿੰਨਿਆਂ ਨੇ ਵੀ ਗੈਰ ਇਨਸਾਨੀ ਹਕੂਮਤੀਆਂ ਕੀਤੀਆਂ ਨੇ, ਉਹ ਸਾਰੇ ਧਰਮ ਦੀ ਉਪਜ ਕਰਦੇ, ਆਪਣੇ ਸਾਰੇ ਪਾਪਾਂ ਤੇ ਪਰਦਾ ਪਾਉਣਾ, ਕੋਈ ਕਤਲ ਕਰਨੇ, ਕੋਈ ਲੁੱਟ ਕਰਨੀ ਹੈ, ਕੋਈ ਰੇਪ ਕਰਨੇ ਆ, ਧਾਰਮਿਕ ਸਥਾਨਾਂ ਦੇ ਉੱਤੇ ਜੋ ਮਰਜ਼ੀ ਕਰਨਾ ਤੁਸੀਂ, ਸਿਰਫ ਤੇ ਸਿਰਫ ਇੱਕ ਚੋਲਾ ਪਾਉਣ ਦੀ ਲੋੜ ਪੈਂਦੀ ਤੇ ਲੋਕ ਚੁੱਪ ਕਰਕੇ ਡਰਦੇ ਮਾਰੇ ਦੇ ਬੋਲਦੇ ਕਿ ਅਸੀਂ ਏਦਾਂ ਦੀ ਗੱਲ ਕਰਾਂਗੇ ਤਾਂ ਕਿੱਧਰ ਜਾਵਾਂਗੇ। ਹੁਣ ਵੀ ਇਸੇ ਤਰ੍ਹਾਂ ਬੱਚਿਆਂ ਨੂੰ ਉਕਸਾਇਆ ਜਾ ਰਿਹਾ ਕਿ ਤੁਸੀਂ ਗੈਂਗਸਟਰ ਬਣੋ, ਤੁਸੀਂ ਅੱਗੇ ਆਓ, ਤੁਸੀਂ ਇਹਨੂੰ ਠੋਕ ਦੋ, ਤੁਸੀਂ ਉਹਨੂੰ ਠੋਕ ਦੋ, ਉਹਦਾ ਕੀ ਜਾਂਦਾ ਬਾਈ, ਉਹ ਤਾਂ ਬੈਠਾ ਆਪਦੀ ਥਾਂ ਤੇ। ਉਹਦੀ ਪ੍ਰੋਟੈਕਸ਼ਨ ਤਾਂ ਅਮਰੀਕਾ ਦੀ ਕਰੂ, ਕਿਉਂਕਿ ਪ੍ਰੋਪੇਗੈਂਡਾ ਵਾਰ ਚ ਕੋਈ ਪਤਾ ਨੀ ਕਿਹੜਾ ਪਪ ਨੂੰ ਕਿੱਥੇ ਕੰਮ ਆ ਜਾਏ, ਕਿੱਥੇ ਪਪ ਚ ਕਿਹੜੀ ਵਰਤੀ ਜਾਵੇ, ਉਹ ਇਹਨਾਂ ਦੇ ਪੱਲੇ ਕੁਛ ਨੀ ਪਾਣਾ, ਜਿੰਨੇ ਦਿਨ ਹੈਗਾ ਧਰਤੀ ਤੇ ਮੌਜਾਂ ਕਰ ਲਾਂਗੇ। ਸੋ ਕਈ ਤਰ੍ਹਾਂ ਦੇ ਏਜੰਟ ਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੰਮ ਕਰਦੀਆਂ ਨੇ, ਸਿਰਫ ਤੇ ਸਿਰਫ ਬਚਾਅ ਇੱਕੋ ਹੀ ਰਸਤਾ ਆ ਕਿ ਉਹ ਹਿੰਸਾ, ਕ੍ਰਾਈਮ, ਗਲਤ ਕਿਸੇ ਤਰ੍ਹਾਂ ਦੀ ਵੀ ਐਕਟੀਵਿਟੀ ਨੂੰ ਕਦੇ ਵੀ ਸਪੋਰਟ ਨਾ ਕਰੋ। ਔਰ ਜੇ ਧਰਮ ਦੇ ਮਾਮਲੇ ਵਿੱਚ ਕਦੇ ਵੀ ਕੋਈ ਕਨਫਿਊਜ਼ਨ ਲੱਗਦੀ ਹੈ, ਟਰਾਈ ਟੂ ਰੀਡ ਦੀ ਬੈਸਟ ਟੈਕਸਟ ਅਵੇਲੇਬਲ, ਜਿਹੜੇ ਵੀ ਤੁਹਾਡੇ ਕੋਲੇ ਧਰਮ ਗ੍ਰੰਥ ਨੇ ਅੱਜ ਕੱਲ੍ਹ ਗੂਗਲ ਤੇ ਪਏ, ਆਪ ਪੜ੍ਹ ਕੇ ਵੇਖਿਓ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿ ਇਹ ਗੱਲ ਤਾਂ ਸਾਨੂੰ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਕਦੇ ਦੱਸੀ ਹੋਈ, ਉਹ ਤੋੜ ਮਰੋੜ ਕੇ ਇਹ ਗੱਲਾਂ ਨੂੰ ਪੇਸ਼ ਕਰਦੇ ਆ। ਸੋ ਹੁਣ ਵੀ ਕਮਿਊਨਿਟੀ ਨੂੰ ਵੱਡੀ ਚਿੰਤਾ ਹੈ ਇਹ ਕਿ ਵੀ ਹੈਵ ਟੂ ਟੇਕ ਦਿਸ ਵੈਰੀ 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 ਸੀਰੀਅਸਲੀ, ਨਹੀਂ ਤਾਂ ਇਹਨਾਂ ਦੇ ਬਹੁਤ ਦੂਰਗਾਮੀ ਤੇ ਭੈੜੇ ਨਤੀਜੇ ਭੁਗਤਣੇ ਪੈਣਗੇ। ਔਰ ਇਹ ਸਰੀ ਤੇ ਬੀਸੀ ਦੇ ਨੇਕੇ ਭੇਜਿਆ, ਕੈਲਗਰੀ ਤੇ ਐਡਮਿੰਟਨ ਦੇ ਵਿਚ ਵੀ ਇਹ ਚਿੱਠੀਆਂ ਮੰਨ ਲਓ ਆਈਆਂ ਪਈਆਂ ਨੇ। ਇਹ ਗੱਲ ਬਹੁਤ ਦੂਰ ਤੱਕ ਪਹੁੰਚ ਚੁੱਕੀ ਹੈ ਔਰ ਇਹਦੇ ਲਈ ਸਾਨੂੰ ਜਿਹੜੇ ਪੇਰੈਂਟਸ ਨੇ ਉਹ ਰਿਸਪੋਨਸੀਬਲ ਨੇ, 22 ਸਾਲ ਦੇ ਮੁੰਡੇ ਦਾ ਬਾਪ ਕਿੱਥੇ ਹੈ, ਕਿਉਂਕਿ ਇਹ ਨੀ ਕਿ ਉਹ ਨਿੱਜੀ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ, ਮੈਨੇਜ ਦੀ ਗੱਲ ਨਹੀਂ ਕਰਦਾ, ਉਹਨੇ ਸਿਸਟਮ ਕਿਹੋ ਜਿਹੇ ਦੀ ਸਪੋਰਟ ਕੀਤੀ ਹੈ। ਸਿਰਫ ਤੇ ਸਿਰਫ ਇਹ ਗੱਲ ਦੇਖੋ ਸ਼ੀਸ਼ਿਆਂ ਤੇ ਖੜ ਕੇ ਕਿ ਅਸੀਂ ਕਿਹੜੀ ਪੋਲਿਟਿਕਸ ਨੂੰ ਸਪੋਰਟ ਕੀਤੀ ਹੈ ਤੇ ਅੱਜ ਜੇ ਬੱਚੇ ਹੈਗੇ ਆ। ਮੈਂ ਇਹ ਨੀ ਕਹਿੰਦਾ ਕਿ ਹਰ ਕੋਈ ਆਪਣੇ ਬੱਚੇ ਜਾਂ ਬੱਚੀ ਨੂੰ ਕੰਟਰੋਲ ਕਰੇ, ਜੇ ਬੱਚਾ ਵਿਗੜਦਾ ਤਾਂ ਮਾਂ ਪਿਓ ਦੀ ਜ਼ਿੰਮੇਵਾਰੀ, ਨੋ, ਮੈਂ ਗੱਲ ਸੋਸਾਇਟੀ ਦੀ ਕਰ ਰਿਹਾ, ਐਵਰੀ ਸੋਸਾਇਟੀ। ਹੁਣ ਆਪਾਂ ਵੋਲਟੇਅਰ ਦੇ ਕੋਟੇਸ਼ਨ ਨਾਲ ਗੱਲ ਖਤਮ ਕਰਾਂਗੇ। ਵੋਲਟੇਅਰ ਕਹਿੰਦੇ ਨੇ ਐਵਰੀ ਸੋਸਾਇਟੀ ਗੈਟਸ ਅ ਕ੍ਰਿਮੀਨਲ ਇਟ ਡਿਜ਼ਰਵਸ। ਤੁਸੀਂ ਹੀ ਤੁਹਾਡੇ ਮਾਸ਼ਰੇ ਤੇ ਤੁਹਾਡੇ ਸਮਾਜ ਨੇ ਹੀ ਤੁਹਾਨੂੰ ਅਪਰਾਧੀ ਪੈਦਾ ਕਰਕੇ ਦਿੱਤਾ, ਬਿਲਕੁਲ ਉਹੋ ਜਿਹੀ ਕਰਕੇ ਦਿੱਤਾ ਜਿਹੋ ਜਿਹਾ ਤੁਸੀਂ ਡਿਜ਼ਰਵ ਕਰਦੇ ਸੀ, ਕਿਉਂਕਿ ਇਹਨੂੰ ਬਣਾਉਣ ਪਿੱਛੇ ਸਾਡਾ ਸਮਾਜ ਖੜਾ। ਇਹ ਬੱਚਿਆਂ ਦੀਆਂ ਜੋ ਫੋਟੋਆਂ ਛਪ ਰਹੀਆਂ ਨੇ ਉਹਦੇ ਪਿੱਛੇ ਬਿਲਕੁਲ ਪੰਜਾਬੀ ਭਾਈਚਾਰੇ ਦਾ ਪਿਛਲੇ 20-30 ਸਾਲ ਦਾ ਕਲਚਰ, ਹਰ ਪੱਖੋਂ ਪੰਜਾਬੀ ਕਲਚਰ ਦਾ ਜ਼ਿੰਮੇਵਾਰ ਹੈ ਵਿੱਚ ਬਹਿ। ਮੈਂ ਕਿਸੇ ਤਰ੍ਹਾਂ ਦੀ ਬਾਹਰ ਨਹੀਂ, ਤੁਸੀਂ ਵੀ ਕਿਸੇ ਤਰ੍ਹਾਂ ਬਾਹਰ ਨਹੀਂ। ਆਪਾਂ ਸਭ ਨੇ ਇਹ ਜ਼ਹਿਰ ਬੀਜਿਆ ਜੋ ਅੱਜ ਸਾਡੇ ਬੱਚਿਆਂ ਦੇ ਰੂਪ ਚ ਪੁਲਿਸ ਫੜ ਕੇ ਲੈ ਕੇ ਜਾ ਰਹੀ ਹੈ, ਪੁਲਿਸ ਨਾਲ ਮੁਕਾਬਲਿਆਂ ਚ ਮਰ ਰਹੇ ਨੇ, ਜੋ ਕੁਛ ਵੀ ਹੋ ਰਿਹਾ, ਇਹਦੇ ਵਿੱਚ ਅਸੀਂ ਸਾਰੇ ਬਰਾਬਰ ਦੇ ਜ਼ਿੰਮੇਵਾਰ ਹੈ। ਇਹ ਕਿਤੇ ਤੋਂ ਬਾਹਰੋਂ ਵਾਪਰੀ ਹੋਈ ਘਟਨਾ ਨਹੀਂ, ਬਸ ਇੰਨੀ ਕੀ ਗੱਲ। ਇੱਕ ਛੋਟੀ ਜਿਹੀ ਬ੍ਰੇਕ ਤੇ ਅਗਲੀ ਖਬਰ ਦਾ ਜ਼ਿਕਰ ਕਰਦੇ ਹਾਂ। ਲੋ ਜੀ ਟੈਕਸ ਦੀਆਂ ਕਟੌਤੀਆਂ ਦੀ ਆਪਾਂ ਗੱਲਾਂ ਕਰਨੀਆਂ ਹੀ ਆ ਕਿ ਟੈਕਸ ਵੱਧ ਗਿਆ ਮੈਂ ਟੈਕਸ ਘਟਾ ਦੂੰਗਾ, ਬੜੀਆਂ ਸਪੈਂਡਿੰਗ ਹੋਣ ਲੱਗ ਗਈਆਂ, ਬੜੀਆਂ ਬੱਚਤਾਂ ਹੋਣ ਲੱਗ ਗਈਆਂ ਜੀ, ਐ ਹੋ ਗਿਆ ਜਨਤਾ ਤੇ ਪੈਸਾ ਖਰਚਾਂਗੇ ਦੇਸ਼ ਬਰਬਾਦ ਹੋ ਜਾਊਗਾ, ਹੋਰ ਨੀ ਚੱਕਿਆ ਜਾ ਸਕਦਾ, ਸਰਕਾਰਾਂ ਕੋਲ ਪੈਸਾ ਹੈ ਹੀ ਨੀ। ਅ ਸਟਿਚ ਇਨ ਟਾਈਮ ਸੇਵ ਨਾਈਨ, ਸਮੇਂ ਤੇ ਲੱਗਿਆ ਇੱਕ ਟਾਂਕਾ ਜੇ ਸਮੇਂ ਤੇ ਲੱਗਿਆ ਹੋਵੇ ਤੇ ਕਹਿੰਦੇ ਪੂਰਾ ਕੱਪੜਾ ਪਾਟਣ ਤੋਂ ਬਚਾ ਦਿੰਦਾ, ਨਹੀਂ ਤਾਂ ਫਿਰ ਤੁਹਾਨੂੰ ਵੱਡੀ ਸਿਉਣ ਮਾਰਨੀ ਪੈਂਦੀ ਹੈ, ਜਾਂ ਇੱਕ ਤੋਪਾ ਲਾ ਲਓ ਜਾਂ ਫਿਰ ਵੱਡੀ ਸਿਉਣ ਮਾਰਨੀ ਪੈਣੀ। ਇਹੀ ਗੱਲ ਇੱਧਰ ਆਉਂਦੀ ਹੈ, ਇਹ ਜਿਹੜੇ ਛੋਟੇ ਛੋਟੇ ਬਜਟ ਦੀਆਂ ਪੈਸੇ ਦੇ ਬਚਾਉਣ ਦੀਆਂ ਗੱਲਾਂ ਕਰਦੇ, ਇੱਕ ਫਜ਼ੂਲ ਇਕਾਨਮੀ ਮਾਡਲ ਹੈ ਇਕਨੋਮਿਕ, ਇਹ ਪਿਛਲੇ 35-40 ਸਾਲਾਂ ਤੋਂ ਚਲਾਇਆ ਜਾ ਰਿਹਾ, ਇਹਨਾਂ ਤੋਂ ਕੋਈ ਨਤੀਜਾ ਨੀ ਨਿਕਲਣਾ, ਇਹਨਾਂ ਨੇ ਸਾਰਾ ਮੁਲਕ ਡੋਬਣਾ, ਉਹ ਚਾਹੇ ਇੱਕ ਰੰਗ ਦੀ ਪਾਰਟੀ ਚਾਹੇ ਦੂਜੇ ਦੀ ਚਾਹੇ ਤੀਜੇ ਦੀ। ਬੇਸਿਕਲੀ ਕੈਨੇਡੀਅਨ ਪੋਲੀਟੀਕਲ ਸਿਸਟਮ ਚ ਕੁਛ ਵੀ ਚੇਂਜ ਨੀ ਹੋਇਆ, ਉਹ ਉਸੇ ਤਰ੍ਹਾਂ ਰਨ ਕਰ ਰਿਹਾ। ਜਿਹਨੂੰ ਤੁਸੀਂ ਵੋਟਾਂ ਪਾ ਕੇ ਤਬਦੀਲੀ ਸਮਝ ਰਹੇ ਹੋ, ਇਹ ਸਿਰਫ ਤੇ ਸਿਰਫ ਇੱਕ ਡਰਾਮਾ ਹੈ, ਇਹ ਚ ਕੁਛ ਵੀ ਨੀ ਬਦਲਿਆ ਸਵਾਏ ਮਹਿੰਗਾਈ ਦੀ ਡਰ ਵਗਣ ਤੋਂ, ਉਹ ਤੇਜ਼ ਹੁੰਦੀ ਗਈ ਹੈ, ਚੀਜ਼ਾਂ ਨੇ ਮਹਿੰਗੀਆਂ ਹੀ ਹੁੰਦੇ ਜਾਣਾ, ਲੋਕਾਂ ਦੀਆਂ ਜੇਬਾਂ ਚੋਂ ਪੈਸਾ ਨਿਕਲਦਾ ਹੀ ਜਾਣਾ ਤੇ ਪੈਸਾ ਇੱਕ ਤਾਂ ਇਕੱਠਾ ਹੁੰਦਾ ਜਾਣਾ, ਇਹ ਸਿਸਟਮ ਉਹਦੇ ਲਈ ਵਰਤ ਜਾ ਰਿਹਾ। ਹੁਣ ਗੱਲ ਸੁਣੋ, ਇੰਸ਼ੋਰੈਂਸ ਕੰਪਨੀ ਕਹਿੰਦੀਆਂ ਨੇ ਕਿ ਦੇ ਹੈਡ ਪੇਡ ਓਵਰ$1 billion ਇਨ ਕਲੇਮਸ ਫਾਰ ਸਟੋਲਨ ਵਹੀਕਲਸ ਇਨ ਈਅਰ 2022। 2022 ਦੇ ਵਿੱਚ $1 billion ਦੀਆਂ ਗੱਡੀਆਂ ਦਾ ਹਰਜਾਨਾ, ਚੋਰੀ ਦੀਆਂ ਗੱਡੀਆਂ ਦੇ ਹਰਜਾਨੇ ਦੇ ਰੂਪ ਚ ਦੇਣਾ ਪਿਆ। ਹੁਣ $1 billion ਇੰਸ਼ੋਰੈਂਸ ਕੰਪਨੀਆਂ ਨੇ ਖਬਰ ਲਵਾ ਲਈ, ਪਰ ਹਰੇਕ ਗੱਡੀ ਜਿਹੜੀ ਚੋਰੀ ਹੁੰਦੀ ਹੈ ਉਹਦਾ ਪੂਰਾ ਮੁੱਲ ਨਹੀਂ ਮਿਲਦਾ। ਹੁਣ ਚਲੋ ਅੰਦਾਜ਼ਾ ਲਾਓ ਕਿ ਇਹਨਾਂ ਚ ਕਿੰਨੀਆਂ ਗੱਡੀਆਂ ਇਹਨਾਂ ਦੇ ਵਿੱਚੋਂ ਹਰਜਾਨਾ ਹੋਵੇ, ਸਾਰੀਆਂ ਦਾ ਤਾਂ ਹਰਜਾਨਾ ਕਵਰੇਜ ਮਿਲਿਆ ਕਿ ਨਹੀਂ ਮਿਲਿਆ ਜਾਂ ਕਿੰਨਾ ਮਿਲਿਆ, ਇਹਦੇ ਹਿਸਾਬ ਨਾਲ ਇੱਕ ਮੋਟੀ ਜੀ ਗੱਲ ਕੱਢੀ ਜਾ ਸਕਦੀ ਹੈ ਕਿ $1.3 billion ਦੇ ਮੁੱਲ ਦੀਆਂ ਗੱਡੀਆਂ ਚੋਰੀ ਹੋਈਆਂ ਹੋਣਗੀਆਂ, ਕਿਉਂਕਿ 100 ਰੁਪਈਏ ਦੀ ਗੱਡੀ ਸੀ, ਉਹਦੀ ਇੰਸ਼ੋਰੈਂਸ ਕੰਪਨੀ 100 ਥੋੜੀ ਦੇਣ ਲੱਗੀ ਹੈ ਤੁਹਾਨੂੰ, ਉਹਦੀ ਡੈਪਰੀਸੀਏਸ਼ਨ ਪਾ ਦੂ, ਆਹ ਪਾ ਦੂ, ਜੇ ਪਾ ਦੂ, ਤੁਹਾਡਾ ਆਪਣਾ ਵੀ ਨੁਕਸਾਨ ਹੋਇਆ। ਹੁਣ ਜੇ ਉਹਦਾ ਗੱਡੀ ਦਾ ਨੁਕਸਾਨ ਲਾਉਣਾ ਚਲੋ ਉਹਦਾ ਤੇ 30% ਰੱਖ ਲੈਣੇ ਅੱਗੇ ਘੱਟ ਕਰਕੇ ਡੈਪਰੀਸੀਏਸ਼ਨ ਪੈ ਗਈ, ਹੁਣ ਉਹਦੇ ਨਾਲ ਬਾਕੀ ਨੁਕਸਾਨ ਲਾ ਲਓ, ਸਮਾਨ ਗਿਆ, ਵਿੱਚ ਹੋਰ ਚੀਜ਼ਾਂ ਪਈਆਂ ਹੋਣਗੀਆਂ, ਕੁੱਲ ਮਿਲਾ ਕੇ ਦੇਸ਼ ਨੂੰ ਘਾਟਾ ਕਿੰਨਾ ਪਿਆ, ਠੀਕ ਹੈ ਜੀ। ਆਮ ਲੋਕਾਂ ਨੂੰ ਉਹ $1 billion ਦੀ ਤਾਂ ਫਿਗਰ ਇੰਸ਼ੋਰੈਂਸ ਕੰਪਨੀ ਦੀ ਹੈ, ਜੇ ਉਹਨਾਂ ਦਾ ਪੂਰਾ ਲੋਸ ਲਾ ਕੇ ਦੇਖੀ ਤੇ ਚਲੋ $1.5 billion ਦੇ ਮੁੱਲ ਦੀਆਂ ਗੱਡੀਆਂ ਕੈਨੇਡਾ ਦੇ ਵਿੱਚੋਂ ਚੋਰੀ ਹੋਈਆਂ ਹੋਣਗੇ, ਸਾਰਿਆਂ ਦੀ ਰਿਪੋਰਟ ਵੀ ਨੀ ਹੋਈ ਹੋਣੀ। ਹੁਣ ਕਹਿੰਦੇ ਆ ਵੀ ਤੁਸੀਂ ਅੰਕੜੇ ਦਾ ਹਿਸਾਬ ਲਾ ਕੇ ਦੇਖੋ, ਕਈ ਇੰਸ਼ੋਰੈਂਸ ਕੰਪਨੀਆਂ ਨੇ ਹੁਣ ਲੋਕਾਂ ਨੂੰ ਚਿੱਠੀਆਂ ਪਾ ਕੇ ਕਿਹਾ ਕਿ ਤੁਸੀਂ ਏਅਰ ਟੈਗ ਵਗੈਰਾ ਲਵਾ ਲਓ, ਕਿਉਂਕਿ ਗੱਡੀਆਂ ਚੋਰੀ ਬਹੁਤ ਹੋ ਰਹੀਆਂ ਤੇ ਫਿਰ ਇਹਨਾਂ ਦਾ ਸੌਖਾ ਸਿਸਟਮ ਹੈ ਤੇ ਕਾਰ ਜੈਕਿੰਗ ਦਾ ਪਤਾ ਲੱਗ ਜੂ। ਹੁਣ ਸਾਲ 2022 ਦੇ ਵਿੱਚ ਕੁੱਲ 12,181 ਗੱਡੀਆਂ ਚੋਰੀ ਹੋਣ ਦੀ ਰਿਪੋਰਟ, ਠੀਕ ਹੈ ਜੀ। ਨਹੀਂ ਸਾਲ ਵਿਦ ਰਿਕਾਰਡਡ ਇਨ, ਹਾਂ ਸਾਲ 2023 ਦੇ ਵਿੱਚ 12,181 ਗੱਡੀਆਂ ਚੋਰੀ ਹੋਣ ਦੀ ਰਿਪੋਰਟਾਂ ਦਰਜ ਹੋਈਆਂ ਨੇ, ਠੀਕ ਹੈ ਜੀ। ਤੇ 2022 ਦੇ ਨਾਲੋਂ 23 ਦੇ ਵਿੱਚ 24.5% ਦੀ ਵਾਧਾ ਹੋਇਆ ਗੱਡੀਆਂ ਚੋਰੀ ਹੋਣ ਦੇ ਮਾਮਲਿਆਂ ਵਿੱਚ, ਯਾਨੀ 1/4 ਵਾਧਾ ਹੋ ਗਿਆ। ਤੇ ਦ ਸਟੀਪ ਇਨਕਰੀਜ ਫੋਲੋਡ ਅ 47% ਜੰਪ ਇਨ 2020 ਫਰੋਮ 2021। 2021 ਨਾਲੋਂ 22 ਦੇ ਵਿੱਚ 47% ਗੱਡੀਆਂ ਦੀ ਚੋਰੀ ਹੋਣ ਦੇ ਰੁਝਾਨ ਚ ਵਾਧਾ ਹੋਇਆ। ਸੋ ਜੇ 12,000 ਦੇ ਕਰੀਬ ਗੱਡੀਆਂ ਚੋਰੀ ਹੁੰਦੀਆਂ, ਟੋਰਾਂਟੋ ਪੁਲਿਸ ਨੇ ਵੀ ਆਪਣੇ ਅੰਕੜੇ ਦਿੱਤੇ ਆ ਤੇ ਸਾਰੀਆਂ ਗੱਡੀਆਂ ਦਾ ਹਿਸਾਬ ਕਿਤਾਬ ਵੀ ਆਉਂਦਾ ਇਹਦੇ ਵਿੱਚ ਵੀ ਕਿੱਥੋਂ ਕਿੰਨੀਆਂ ਗੱਡੀਆਂ। ਅੱਗੇ ਵੀ ਆਪਾਂ ਇੱਕ ਦਿਨ ਖ਼ਬਰਾਂ ਚ ਜ਼ਿਕਰ ਕੀਤਾ ਸੀ ਕਿ ਹੋਂਡਾ CR-V ਦੀ ਸਭ ਤੋਂ ਵੱਧ ਚੋਰੀ ਹੋਈ ਹੈ ਸਾਲ 2020 ਦੇ ਵਿੱਚ, ਇਹ 2,684 ਗੱਡੀ ਚੋਰੀਆਂ ਹੋਈਆਂ। ਸੋ ਇੱਦਾਂ ਪੂਰੀਆਂ 10 ਗੱਡੀਆਂ ਦੇ ਨੰਬਰ ਇਹਦੇ ਵਿੱਚ ਦਿੱਤੇ ਹੋਏ ਆ ਤੇ ਇਹ ਕਹਿੰਦੇ ਭਾਈ ਅਸੀਂ ਇੰਨਾ ਕੁ ਕਲੇਮ ਦੇਣਾ ਪਿਆ, ਠੀਕ ਹੈ। ਹੁਣ ਜੇ $1 billion ਦਾ ਕਲੇਮ ਹੋਇਆ, ਆਪਾਂ ਹੁਣ ਕਰੰਟੋ ਦੇ ਅੰਕੜੇ ਉਦੋਂ ਵੀ ਭੈੜੇ, ਪੂਰੇ ਦੇਸ਼ ਦੇ ਵਿੱਚੋਂ ਜਿੰਨੀਆਂ ਗੱਡੀਆਂ ਚੋਰੀ ਹੋਈਆਂ ਉਹਦਾ $1 billion ਗਿਆ, ਆਪਾਂ 1.5 billion ਹਿਸਾਬ ਲਾ ਲੈਂਦੇ ਹਾਂ ਵੀ ਟੋਟਲ ਲੋਕਾਂ ਦਾ ਨੁਕਸਾਨ ਹੋਇਆ ਹੋਊਗਾ। ਹੁਣ ਇਹਦੇ ਵਿੱਚੋਂ 500 million GTA ਦੇ ਵਿੱਚ ਕਲੇਮ ਵੰਡਿਆ ਗਿਆ, ਹਾਫ ਆਫ ਦਾ ਕਲੇਮ, ਹਾਫ ਆਫ ਵਟ ਐਵਰ ਦੀ ਇੰਸ਼ੋਰੈਂਸ ਕੰਪਨੀਜ਼ ਹੈਵ ਪੇਡ ਅਕਰੋਸ ਕੈਨੇਡਾ, ਹਾਫ ਆਫ ਦੈਟ ਅਮਾਊਂਟ ਵਾਜ ਪੇਡ ਓਨਲੀ ਇਨ GTA। ਗ੍ਰੇਟਰ ਟੋਰਾਂਟੋ ਏਰੀਆ ਦੇ ਵਿਚ 500 million dollars ਦੇ ਕਲੇਮ, ਯਾਨੀ ਕਿ ਅੱਧ ਪੂਰੇ ਦੇਸ਼ ਦਾ ਅੱਧ ਇਥੋਂ ਚੋਰੀ ਹੁੰਦਾ 2022 ਦੇ ਵਿਚ, ਜਿਹੜੀਆਂ ਚੋਰੀ ਦੇ ਗੱਡੀਆਂ ਦੇ ਹਰਜਾਨੇ ਦੇ ਰੂਪ ਵਿਚ ਜੇ ਅੰਕਲ ਤੋਂ ਹਿਸਾਬ ਲਾਉਣਾ ਹੋਵੇ। ਹੁਣ ਜੇ ਇੱਥੇ ਦੇ ਬਜਟ ਦੇਖਿਆ ਜਾਵੇ ਕਿ 500 million ਖਰਚਾ ਆਉਂਦਾ ਔਰ ਕਿੰਨੇ ਲੋਕਾਂ ਦੀ ਪਰੇਸ਼ਾਨੀ ਲਾਈ ਇਹਦੇ ਵਿਚ, ਇਹ ਘੱਟੋ ਘੱਟ 700 million ਬਣ ਗਈ। ਹੁਣ ਇਹ ਜਿਹੜੇ ਟੈਕਸ ਬਚਾਉਣ ਦੀਆਂ ਗੱਲਾਂ ਕਰਕੇ ਜੋ ਸਾਡੇ ਉਰੇ ਸਟਰਕਚਰ ਜਿਸ ਤਰ੍ਹਾਂ ਦੀ ਪੁਲਿਸ ਦੇ ਪ੍ਰਬੰਧ ਹੋਣੇ ਚਾਹੀਦੇ ਆ ਉਹ ਕਿੰਨੇ ਹੇਠਾਂ ਜਾਣ ਲੱਗੇ, ਇਹ ਮੇਰੇ ਕਹਿਣ ਦਾ ਮਤਲਬ ਹੈ ਇਹ ਤੁਹਾਡਾ ਰੁਪਈਆ ਜੋੜ ਕੇ ਨਹੀਂ ਬਚਾਉਣਾ, ਇਹ ਸਿਸਟਮ ਨੂੰ ਤਬਾਹ ਕਰਨਾ ਹੈ, ਇਹ ਸਾਡਾ ਸਾਰਾ ਸਿਸਟਮ ਤਬਾਹ ਕੀਤਾ ਜਾ ਰਿਹਾ। ਕੱਲ ਜਿਹੜੀ ਆਪਾਂ ਖਬਰ ਕੀਤੀ ਹੈ CBC ਨੇ ਇਨਵੈਸਟੀਗੇਸ਼ਨ ਦੇ ਵਿਚ ਕਿ ਏਦਾਂ ਗੱਡੀ ਚੋਰੀ ਹੋ ਕੇ ਉਹ ਬੰਦੇ ਦੇ ਬਾਰ ਬੁਰੋਂ ਦਰਵਾਜ਼ੇ ਤੋਂ ਡਰਾਈਵਰ ਨੂੰ ਗੱਡੀ ਖਿੱਚੀ ਜਾਂਦੀ ਹੈ, ਨਾਲ ਦੀ ਨਾਲ ਉਹ ਹਰ ਪੁਲਿਸ ਤੇ ਹਰ ਏਜੰਸੀ ਨੂੰ ਦੱਸ ਰਿਹਾ ਵੀ ਇੱਥੇ ਖੜੀ ਹੈ, ਪਰ ਉਹ ਪ੍ਰਬੰਧਾਂ ਦੇ ਵਿੱਚੋਂ ਗੱਡੀ ਬਚਾਈ ਨਹੀਂ ਜਾ ਸਕੀ। ਉਹ $88,000 ਦਾ ਟਰੱਕ ਸੀ ਤੇ ਜਾ ਕੇ ਦੁਬਈ ਵੇਚ ਗਿਆ ਉਹ ਬਈ, ਜਿਨ੍ਹਾਂ ਦੇ ਕਾਰੋਬਾਰ ਚੱਲ ਰਹੇ ਨੇ ਉਹ ਪਤਾ ਨੀ ਕਿੱਥੋਂ ਕਿੱਥੋਂ ਕੌਣ ਕੌਣ ਨੈਟਵਰਕ ਚੱਲ ਰਿਹਾ। ਇਹਦਾ ਪ੍ਰਬੰਧ ਸਾਹਮਣੇ ਜਾਂਦੀ ਗੱਡੀ ਨੂੰ ਨਹੀਂ ਰੋਕ ਸਕਦਾ। ਹੁਣ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਜਾਂ ਤਾਂ ਅਸੀਂ ਤੁਹਾਡੇ ਤੇ ਸਰਚਾਰਜ ਪਾਵਾਂਗੇ, ਨਹੀਂ ਤੁਸੀਂ ਏਅਰ ਟੈਗ ਲਵਾ ਲਓ। ਉਹ ਭਰਾਵਾ ਏਅਰ ਟੈਗ ਲਾ ਕੇ ਕੀ ਫਾਇਦਾ ਏਅਰ ਟੈਗ ਲੱਗੇ ਦਾ? ਤੁਸੀਂ ਹੁਣ ਇੰਸ਼ੋਰੈਂਸ ਕੰਪਨੀਆਂ ਲੋਕਾਂ ਤੇ ਦਬਾਅ ਪਾਉਂਦੀਆਂ ਨੇ ਕਿ ਤੁਸੀਂ ਕਾਰ ਚ ਸੇਫਟੀ ਫੀਚਰ ਲਵਾਓ, ਨਹੀਂ ਤਾਂ ਤੁਹਾਡੀ ਇੰਸ਼ੋਰੈਂਸ ਮਹਿੰਗੀ ਹੋਊਗੀ। ਕਈ ਇੰਸ਼ੋਰੈਂਸ ਕੰਪਨੀਆਂ ਨੇ ਇਹ ਵੀ ਕਹਿਤਾ ਵੀ ਸਾਨੂੰ ਪੂਰੀ ਗੱਡੀ ਦਾ ਕਲੇਮ ਦੇਣਾ ਪੈ ਜਾਣਾ, ਚੱਕ ਕੇ $50,000 ਦਵਾਂਗੇ, $200 ਦੀ ਆਪ ਹੀ ਮਸ਼ੀਨ ਲਵਾ ਦਿੰਦੇ ਆ, ਨਾਲੇ ਥੋਕ ਚ ਲੈ ਲਓ ਕਿਸੇ ਕੰਪਨੀ ਨਾਲ, ਥੋਕ ਚ ਸੌਦਾ ਮਾਰ ਲਓ ਕਿ ਭਾਈ ਤੁਸੀਂ 250 ਦਾ ਏਅਰ ਟੈਗ ਦਿੰਦੇ ਹੋ, ਅਸੀਂ ਲੈਣਾ ਤੁਹਾਡੇ ਤੋਂ 50,000 ਏਅਰ ਟੈਗ, ਇਕੱਠੇ ਡਿਲੀਵਰੀ ਆ ਗਈ ਇੱਕ ਸ਼ੋਰੂਮ ਤੇ ਸਟੋਰ ਨਾਲ ਵੀ ਵੱਡੀ, ਤੇ ਕੰਪਨੀ ਕਹੂਗੀ ਵਧੀਆ ਆਰਡਰ ਹੈ, ਸਾਲ ਭਰ ਇਹਨਾਂ ਨੂੰ ਬਣਾ ਦੇ ਚੱਲੀਏ। ਸੋ ਏਅਰ ਟੈਗ ਵੀ ਲੱਗ ਜਾਣਗੇ, ਪਰ ਏਅਰ ਟੈਗ ਲੱਗਣ ਤੋਂ ਬਾਅਦ ਕੀ ਹੋਊਗਾ ਉਹ ਤਾਂ ਅਸੀਂ ਪਰਸੋਂ ਖ਼ਬਰ ਚ ਜ਼ਿਕਰ ਕਰ ਲਿਆ, ਉਹ ਤਾਂ ਕੱਲ ਦੀ ਖ਼ਬਰ ਚ ਅਸੀਂ ਜ਼ਿਕਰ ਕਰ ਲਿਆ ਕਿ ਏਅਰ ਟੈਗ ਵੀ ਕੀ ਕਰੇਗਾ, ਸਿਰਫ ਇਹ ਵੀ ਦੱਸੇਗਾ ਨਾ ਵੀ ਇੱਥੇ ਹੀ ਖੜੀ ਹੈ ਜਿਹੜੀ ਗੱਡੀ, ਪੁਲਿਸ ਕਹੂਗੀ ਸਾਨੂੰ ਕੁਛ ਨੀ ਕਰ ਸਕਦੀ। ਹੁਣ ਪੁਲਿਸ ਅਫਸਰ ਇੱਕ ਕੰਟੇਨਰ ਦੇ ਕੋਲ ਖੜਾ ਤੇ ਕੰਟੇਨਰ ਦੇ ਵਿੱਚ ਗੱਡੀ ਹੈ, ਵੀ ਉਹ ਪ੍ਰਬੰਧ ਕੌਣ ਠੀਕ ਕਰੂਗਾ? ਲਾ ਐਂਡ ਆਰਡਰ ਦੇ ਵਾਸਤੇ ਤਾਂ ਦੇਸ਼ ਕੰਮ ਹੀ ਨਹੀਂ ਕਰ ਰਿਹਾ, ਮੰਤਰੀ ਤਾਂ ਵਿਚਾਰੇ ਬੈਠੇ ਕਦੇ ਗ੍ਰੀਨ ਬੈਲਟ ਨੂੰ ਯੈਲੋ ਬੈਲਟ ਚ ਬਦਲਦੀ ਹੈ ਕਿ ਉਹਦੇ ਚ ਬਦਲਦੀ ਹੈ, ਦੋ ਚਾਰ ਬੰਦਿਆਂ ਨੂੰ ਸੀਟਾਂ ਛੱਡਣੀਆਂ ਪੈ ਗਈਆਂ, ਦੇ ਆਰ ਬਿਜ਼ੀ ਮੇਕਿੰਗ ਮਨੀ। ਉਹ ਕਹਿੰਦੇ 1-2 ਸਾਲ ਦੇ ਵਿੱਚ ਵਿੱਚ ਚਰਨ ਦੇ ਵਿੱਚ ਜਾਓ, ਪੂਰਾ ਬੈਠਣ ਦੀ ਲੋੜ ਨੀ, ਪ੍ਰੀਮੀਅਰ ਦੀ ਕੁਰਸੀ ਤੋੜਨ ਦੀ ਕੋਈ ਲੋੜ ਨੀ, ਬੋਰਿੰਗ ਜਾਬ ਹੈ, ਤੁਸੀਂ ਜਾ ਕੇ ਅੰਦਰ 1-2 ਦਿਨਾਂ ਕਰੋ ਸਾਈਨ ਤੇ ਬੱਲੇ ਬੱਲੇ ਹੀ ਹੈ, 4 ਸਾਲਾਂ ਦੀ ਟਰਮ ਤੇ ਸਾਨੂੰ ਦਿਖਾਉਣੀ ਰਹਿ ਗਈ। ਇਹ ਡਰਾਮਾ ਚੱਲ ਰਿਹਾ ਬਹੁਤ ਥਾਂ ਤੇ, ਮੈਂ ਦੇਖਿਆ ਕੈਨੇਡਾ ਵਿਚ ਵੀ ਹੈ, ਸਾਡੇ ਕੁਰਸੀ ਛੱਡਦੇ ਨੇ, ਉਹ ਤਾਂ ਮਾਰੇ ਇੱਥੇ ਕੁਰਸੀ ਤੇ ਬਹਿੰਦੇ ਨੀ, ਇਹ ਤਾਂ ਮਾਰੇ ਮਿੰਟ ਚ ਅਸਤੀਫਾ ਦੇ ਦਿੰਦਾ, ਕਿਉਂਕਿ ਇਹ ਕਹਿ ਦਿੰਦੇ ਵੀ ਇੱਕ ਵਾਰ ਤੂੰ ਯਾਰ ਸਾਈਨ ਮਾਰ, ਜੇ ਲੋਕਾਂ ਨੂੰ ਨਾ ਪਤਾ ਲੱਗੇ ਜਿੱਤ ਗਏ, ਜੇ ਪਤਾ ਲੱਗ ਗਿਆ ਕੋਈ ਨੀ, ਇੱਥੇ ਕਿਹੜਾ ਸਜ਼ਾ? ਉਹ ਜਾਂਚਾਂ ਜੂੰਚਾਂ ਚੱਲਦੀਆਂ ਰਹਿੰਦੀਆਂ ਨੇ, ਜਿਸਮ ਕੈਦੀ ਹੋ ਰਹੇ ਉੱਤੇ ਇਲੈਕਸ਼ਨ ਦੇ ਘਪਲਿਆਂ ਦੇ ਚਾਰਜਸ ਦਾ ਮਾਮਲਾ ਆਇਆ, ਲੈ ਹੁਣ ਤੱਕ ਉਹਦੀ ਜਾਂਚ ਵੀ ਹੋਈ ਜਾਂਦਾ, ਪ੍ਰੀਮੀਅਰ ਦੀ ਪੈਨਸ਼ਨ ਲੈ ਕੇ ਵੀ ਪਾਰ ਵੱਜਿਆ, ਉਹਦਾ ਪ੍ਰੀਮੀਅਰ ਬਣ ਕੇ ਵੀ ਪਾਰ ਵੱਜੇ, ਤੇ ਪ੍ਰੀਮੀਅਰ ਬਣੇ ਨੂੰ ਵੀ ਉਤਰੇ ਨੂੰ ਵੀ ਸਾਲ ਉੱਤੇ ਹੋ ਗਿਆ, ਕਿਹੜੀ ਜਾਂਚ ਕਰਾਂਗੀ ਜਾਂਚ? ਅੱਗੇ ਫਿਰ ਅਪੀਲ ਪਾ ਦਾਂਗੇ, ਹਾਈਕੋਰਟ ਚਲੀ ਜਾਊ, ਸੁਪਰੀਮ ਕੋਰਟ ਚਲੀ ਜਾਊਗੀ। ਸੋ ਕੁਦਰਤੀ ਅਸੀਂ ਜਿਹੜੀ ਗੱਲ ਕਹਿਣ ਦਾ ਮਤਲਬ ਹੈ ਇਹਨਾਂ ਖ਼ਬਰਾਂ ਦੇ ਉੱਤੇ ਆਪਾਂ ਟਾਈਮ ਵੇਸਟ ਨਾ ਕਰੀਏ ਕਿ ਇੰਨੇ ਅੰਕੜੇ ਇੰਨੇ ਬਿਲੇ ਵਿੱਚ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਕੌਮੀ ਸਰਮਾਏ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਬਿਲੀਅਨਸ ਆਫ ਡਾਲਰ ਲੋਕਾਂ ਨੂੰ ਮਹਿੰਗੇ ਬਿੱਲਾਂ ਦੇ ਰੂਪ ਚ ਤਾਰਨੇ ਪੈਂਦੇ ਆ, ਜੇ ਕਿਤੇ ਗੱਡੀ ਲੈ ਲੈਣ ਉਹ ਚੋਰੀ ਹੋ ਜਾਂਦੀ ਹੈ, ਦੇਸ਼ ਦਾ ਪ੍ਰਬੰਧ ਹੈ ਜਿਹੜਾ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਹੁਣ $16 million ਜਿਹੜੇ ਵਿੰਡਰ ਉਹ ਹਟਾਉਣ ਦੀ ਗੱਲ ਸੀਗੀ ਕਿ ਲੋਕਾਂ ਦੇ ਘਰਾਂ ਮੂਹਰੇ ਕਹਿੰਦੇ ਜੀ $16 million ਦੀ ਬੱਚਤ ਹੈ, ਤੁਸੀਂ ਬਰਫ਼ ਤੁਹਾਡੇ ਘਰ ਦੇ ਮੂਹਰੇ ਛੱਡ ਦਿਆ ਕਰਾਂਗੇ, ਫਿਰ ਆਪਾਂ ਬਾਹਰ ਕਿਵੇਂ ਨਿਕਲਾਂਗੇ? ਇਹ ਤੁਹਾਨੂੰ ਬੱਚਤ ਦਿੱਤੀ ਹੈ, ਤੁਹਾਡੇ ਰਸਤੇ ਬੰਦ ਕਰਤੇ ਘਰੋਂ ਨਿਕਲਣ ਦੇ, ਇਹ ਬਸ ਪੈਸੇ ਬਚਾਉਣ ਦਾ ਇਹੀ ਇੱਕ ਤਰੀਕਾ ਬਚਿਆ ਸੀ, ਹੋਰ ਸਾਰੇ ਕਿਤੇ ਕੋਈ ਫਜ਼ੂਲ ਖਰਚੀ ਨਹੀਂ ਸੀ। ਆਹ ਫਜ਼ੂਲ ਖਰਚੀ ਹੈ ਕਿ ਬਰਫ਼ ਹਟਾਉਣ ਲੱਗਿਆ ਜਿਹੜੀ ਬਰਫ਼ ਲੋਕਾਂ ਦੇ ਡਰਾਈਵ ਦੇ ਬਲੌਕ ਕਰਦੇ ਸੀ ਅੱਗੇ, ਉਹ ਵੀ ਹਟਾਉਂਦੇ ਸੀ, ਹੁਣ ਕਹਿੰਦੇ ਇਹ ਨੀ ਹਟਾਇਆ ਕਰਾਂਗੇ, $16 million ਬਚਾ ਲਾਂਗੇ। ਸੱਚਮੁੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਹੀ ਕੁਛ ਹੋ ਰਿਹਾ, ਇਹ ਬਰਫ਼ ਹਟਾਏ ਜਾਣ ਦਾ ਇਹੀ ਮੁੱਲ ਸੀ? ਬਰਫ਼ ਹਟਾਉਣ ਦਾ ਕੰਮ ਲੋਕਾਂ ਨੂੰ ਆਪਣੇ ਹੱਥਾਂ ਚ ਲੈਣਾ ਚਾਹੀਦਾ। ਮੈਂ ਬਕਾਇਦਾ ਇਸ ਗੱਲ ਤੇ ਕਹਿਣਾ ਕਿ ਟੇਕ ਯੋਰ ਜੋਬਸ ਬੈਕ ਇਨ ਟੂ ਯੋਰ ਹੈਂਡ। ਇਹ ਜਿਵੇਂ ਜਿਵੇਂ ਵੱਡੇ ਘਰਾਂ ਨੂੰ ਇਹ ਸਾਰਿਆਂ ਨੂੰ ਅੱਗੇ ਦੇ ਅੱਗੇ ਠੇਕੇ ਵੰਡੇ ਜਾਂਦੇ ਆ, ਤੇ ਸਾਰਿਆਂ ਨੇ ਰਿਓੜੀਆਂ ਬਣਾ ਕੇ ਹਰੇਕ ਕੰਮ ਦੀਆਂ ਆਪਣੇ ਯਾਰਾਂ ਦੋਸਤਾਂ ਨੂੰ ਖਵਾ ਦੇਣੀਆਂ। ਸਵੇਰਾ ਹੋ ਗਿਆ ਟਾਈਮ ਪੂਰਾ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਖਬਰਾਂ, ਖਬਰਾਂ ਤੋਂ ਬਾਅਦ ਬ੍ਰੇਕ ਤੇ ਫੇਰ ਅਸੀਂ ਆਪਣੇ ਮਹਿਮਾਨ ਨਾਲ ਗੱਲਬਾਤ ਕਰਾਂਗੇ ਜੀ। ਤੇ ਖਬਰਾਂ ਦਾ ਸਮਾਂ
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਤੋਂ। ਅਮਰੀਕੀ ਫੌਜ ਨੇ ਜਰਮਨ ਦੇ ਵਿਚ ਹੁਤੀ ਬਾਗੀਆਂ ਦੇ ਕਬਜ਼ੇ ਹੇਠਲੇ ਇਲਾਕਿਆਂ ਚ ਦਾਗੀਆਂ ਮਿਜ਼ਾਈਲਾਂ। ਗਾਜ਼ਾ ਚ ਕਤਰ ਅਤੇ ਫਰਾਂਸ ਨੇ ਬੰਦਕਾਂ ਦੇ ਲਈ ਦਵਾਈਆਂ ਭੇਜੀਆਂ। ਯੂਕਰੇਨ ਨੂੰ ਸਹਾਇਤਾ ਦੇਣਾ ਜਾਰੀ ਰੱਖੇਗਾ ਅਮਰੀਕਾ। ਭਾਰਤ ਕਾਮਯਾਬੀ ਦੀ ਮਿਸਾਲੀ ਕਹਾਣੀ ਕਿਹਾ ਬਲਿੰਕਨ ਨੇ। ਥਾਈਲੈਂਡ ਦੀ ਪਟਾਕਾ ਫੈਕਟਰੀ ਦੇ ਵਿਚ ਧਮਾਕਾ, 23 ਵਿਅਕਤੀ ਹੋਏ ਹਲਾਕ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਫੌਜ ਨੇ ਯਮਨ ਦੇ ਵਿਚ ਹੁਤੀ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਤੇ ਮਿਜ਼ਾਈਲਾਂ ਦਾਗੀਆਂ ਨੇ, ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਏਸ਼ੀਆ ਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਯਮਨ ਦੇ ਹੁਤੀ ਬਾਗੀਆਂ ਤੇ ਅਮਰੀਕੀ ਫੌਜ ਦਾ ਇਹ ਚੌਥਾ ਅਜਿਹਾ ਹਮਲਾ ਰਿਹਾ। ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਭਰੋਸਾ ਦਿੱਤਾ ਕਿ ਯੂਕਰੇਨ ਨੂੰ ਅਮਰੀਕਾ ਸਹਾਇਤਾ ਦੇਣਾ ਜਾਰੀ ਰੱਖੇਗਾ। ਇਹ ਭਰੋਸਾ ਉਦੋਂ ਮਿਲਿਆ ਜਦੋਂ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹੈ ਕਿ ਰੂਸ ਖਿਲਾਫ਼ ਜੰਗ ਵਿਚ ਜਿੱਤ ਦੇ ਲਈ ਅਮਰੀਕਾ ਅਤੇ ਯੂਰਪ ਤੋਂ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਹਮਾਇਤ ਨਹੀਂ ਦੇਵੇਗਾ ਤਾਂ ਵੀ ਰੂਸ ਖਿਲਾਫ਼ ਯੂਕਰੇਨ ਡਟ ਕੇ ਖੜਾ ਰਹੇਗਾ। ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਦੌਰਾਨ ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਸੁਲੀਵਾਨ ਨੇ ਸ਼ਾਂਤੀ ਦੇ ਲਈ ਆਸ ਦਾ ਸੁਨੇਹਾ ਵੀ ਦਿੱਤੈ। ਉਨ੍ਹਾਂ ਨੇ ਮੱਧ ਪੂਰਬ ਅਤੇ ਲਾਲ ਸਾਗਰ ਵਿਚ ਵੱਧ ਰਹੇ ਤਣਾਅ ਦੌਰਾਨ ਅਮਰੀਕਾ ਵੱਲੋਂ ਅਪਣਾਈ ਗਈ ਪਹੁੰਚ ਦਾ ਜ਼ਿਕਰ ਵੀ ਕੀਤੈ। ਇਸ ਤੋਂ ਪਹਿਲਾਂ ਜ਼ੈਲੈਂਸਕੀ ਨੇ ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਅਤੇ ਸੁਲੀਵਾਨ ਦੇ ਨਾਲ ਇੱਥੇ ਮੁਲਾਕਾਤ ਕੀਤੀ ਸੀ। ਉਧਰ ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਦੇ ਮੁਤਾਬਕ ਦਸੰਬਰ ਵਿਚ ਰੂਸ ਵੱਲੋਂ ਯੂਕਰੇਨ ਤੇ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਕੀਤੇ ਗਏ ਹਮਲਿਆਂ ਵਿਚ ਮੌਤਾਂ ਦੀ ਗਿਣਤੀ ਕਿਤੇ ਵੱਧ ਹੈ। ਯੂਕਰੇਨ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਨਿਗਰਾਨ ਮਿਸ਼ਨ ਨੇ ਕਿਹੈ ਕਿ ਪਿਛਲੇ ਮਹੀਨੇ ਆਮ ਵਿਅਕਤੀਆਂ ਦੀਆਂ ਮੌਤਾਂ ਦੇ ਵਿਚ 26.5% ਦਾ ਵਾਧਾ ਹੋਇਐ। ਰਿਪੋਰਟ ਵਿਚ ਕਿਹਾ ਗਿਐ ਕਿ ਨਵੰਬਰ ਚ 468 ਤੇ ਦਸੰਬਰ ਚ 592 ਜਾਨਾਂ ਚਲੀਆਂ ਗਈਆਂ ਨੇ। ਅਜੇ ਕੁਝ ਰਿਪੋਰਟਾਂ ਬਕਾਇਆ ਪਈਆਂ ਨੇ ਜਿਨ੍ਹਾਂ ਨਾਲ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਮਿਸ਼ਨ ਦੇ ਮੁਖੀ ਡੈਨੀਅਲ ਬੈਲ ਨੇ ਕਿਹੈ ਪਹਿਲਾਂ ਆਮ ਲੋਕਾਂ ਦੇ ਕਾਂਡ ਦੇ ਵਿਚ ਕਮੀ ਆ ਰਹੀ ਸੀ ਪਰ ਦਸੰਬਰ ਤੋਂ ਜਨਵਰੀ ਦੇ ਸ਼ੁਰੂ ਵਿਚ ਮੌਤਾਂ ਦਾ ਗ੍ਰਾਫ਼ ਵੱਧ ਗਿਐ। ਇਸ ਦੌਰਾਨ ਰੂਸ ਨੇ ਖਾਰਕੀਵ ਦੇ ਵਿਚ ਦੋ ਮਿਜ਼ਾਈਲਾਂ ਦਾਗੀਆਂ ਜੋ ਕਿ ਅਪਾਰਟਮੈਂਟ ਅਤੇ ਇਕ ਮੈਡੀਕਲ ਸੈਂਟਰ ਤੇ ਡਿੱਗੀਆਂ ਜਿਨ੍ਹਾਂ ਵਿਚ 17 ਵਿਅਕਤੀ ਜ਼ਖਮੀ ਹੋਏ ਨੇ। ਉਧਰ ਏਅਰ ਇੰਡੀਆ ਦੇ ਯਾਤਰੀ ਜਹਾਜ਼ ਕਨਿਸ਼ਕ ਦੇ ਵੈਂਕੂਵਰ ਤੋਂ 23 ਜੂਨ 1985 ਨੂੰ ਉਡਾਨ ਭਰਨ ਤੋਂ ਮਗਰੋਂ ਬੰਬ ਧਮਾਕੇ ਦੀ ਨਿਰਪੱਖ ਜਾਂਚ ਦੀ ਮੰਗ ਕਰਨ ਸਬੰਧੀ ਦਸਖਤ ਦੀ ਮੁਹਿੰਮ ਵਿੱਢੀ ਗਈ ਹੈ ਤਾਂ ਜੋ 347 ਜਾਣਿਆਂ ਦੀ ਜਾਨ ਲੈਣ ਵਾਲੇ ਹਾਦਸੇ ਦੇ ਦੋਸ਼ੀਆਂ ਤੇ ਸਾਜ਼ਿਸ਼ ਘਾੜਿਆਂ ਦਾ ਪਤਾ ਲੱਗ ਸਕੇ। ਸਰੀ ਰਹਿੰਦੇ ਮੀਡੀਆ ਕਰਮੀ ਗੁਰਪ੍ਰੀਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਸ ਦਸਖਤ ਦੀ ਮੁਹਿੰਮ ਦਾ ਵੱਡੀ ਗਿਣਤੀ ਵਿਚ ਲੋਕ ਹਿੱਸਾ ਬਣੇ ਨੇ। ਹਾਦਸੇ ਵਾਲੇ ਦਿਨ ਵੈਂਕੂਵਰ ਤੋਂ ਇਕੋ ਸਮੇਂ ਉਤੇ ਉੱਡੇ ਯਾਤਰੀ ਅਤੇ ਮਾਲਵਾਹਕ ਜਹਾਜ਼ਾਂ ਵਿਚ ਇਕੋ ਸਮੇਂ ਧਮਾਕੇ ਹੋਏ ਸਨ। ਯਾਤਰੀ ਜਹਾਜ਼ ਵਿਚ ਬੰਬ ਫਟਣ ਦੇ ਕਾਰਨ ਉਹ ਆਇਰਿਸ਼ ਸਾਗਰ ਵਿਚ ਡਿੱਗਿਆ ਜਿਸ ਕਾਰਨ 327 ਯਾਤਰੀ ਤੇ ਅਮਲੇ ਦੇ 12 ਮੈਂਬਰ ਮਾਰੇ ਗਏ ਸਨ। ਦੂਜਾ ਮਾਲਵਾਹਕ ਜਹਾਜ਼ ਟੋਕਿਓ ਹਵਾਈ ਅੱਡੇ ਉਤਰ ਚੁੱਕਿਆ ਸੀ ਜਿਸ ਵਿਚ ਬੰਬ ਫਟਣ ਕਾਰਨ ਸਮਾਨ ਉਤਰ ਦੇ 2 ਕਾਮੇ ਮਾਰੇ ਗਏ ਸਨ। ਕੈਨੇਡਾ ਜਾਂਚ ਏਜੰਸੀਆਂ ਨੇ ਕੀਤੀ ਜਾਂਚ ਵਿਚ ਇੰਦਰਜੀਤ ਸਿੰਘ ਰਿਆਤ, ਰਿਪੂਦਮਨ ਸਿੰਘ ਮਲਿਕ ਅਤੇ ਅਜੈਫ ਸਿੰਘ ਬਾਗੜੀ ਤੇ ਦੋਸ਼ ਲਗਾਏ ਨੇ ਜਿਨ੍ਹਾਂ ਵਿਚ ਸਿਰਫ਼ ਰਿਆਤ ਨੂੰ ਹੀ ਸਜ਼ਾ ਹੋਈ ਹੈ ਜਦਕਿ ਗਵਾਹ ਮੁਕਰਨ ਕਰਕੇ ਅਦਾਲਤ ਨੇ ਮਲਿਕ ਤੇ ਬਾਗੜੀ ਨੂੰ ਬਰੀ ਕਰ ਦਿੱਤੈ। ਦਸਖਤੀ ਮੁਹਿੰਮ ਦੇ ਵਿਚ ਰਿਪੂਦਮਨ ਸਿੰਘ ਮਲਿਕ ਜਿਸਦਾ 2022 ਵਿਚ ਕਤਲ ਹੋਇਆ ਉਸਨੂੰ ਮਾਰੇ ਜਾਣ ਤੋਂ ਪਹਿਲਾਂ ਕਥਿਤ ਉਸਦੀ ਭਾਰਤੀ ਏਜੰਸੀਆਂ ਨਾਲ ਸਾਂਝ ਗਿਆ ਜਨਤਕ ਹੋਈਆਂ ਕਾਰਵਾਈਆਂ ਦਾ ਵੀ ਜ਼ਿਕਰ ਕੀਤਾ ਗਿਐ। ਭਾਰਤ ਨੂੰ ਕਾਮਯਾਬੀ ਦੀ ਮਿਸਾਲੀ ਕਹਾਣੀ ਕਰਾਰ ਦਿੰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਕਿਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਭਾਰਤ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਰਹੇ ਹਨ। ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਮੀਟਿੰਗ 2024 ਵਿਚ ਇੱਥੇ ਉਨ੍ਹਾਂ ਨੇ ਇਹ ਵੀ ਕਿਹੈ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਬਿਹਤਰੀਨ ਰਿਸ਼ਤੇ ਹਨ। ਉਨ੍ਹਾਂ ਦੀ ਗੱਲਬਾਤ ਵਿਚ ਭਾਰਤ ਅਮਰੀਕਾ ਦੇ ਰਿਸ਼ਤਿਆਂ ਸਮੇਤ ਸਾਰੇ ਪੱਖ ਸ਼ਾਮਲ ਹੁੰਦੇ ਨੇ। ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ਵਿਚ ਵਿਸਥਾਰ ਦੀ ਸ਼ਲਾਘਾ ਕਰਦਿਆਂ ਬਲਿੰਕਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਲਗਾਤਾਰ ਸੰਵਾਦ ਚ ਲੱਗੇ ਰਹਿੰਦੇ ਨੇ ਅਤੇ ਉਨ੍ਹਾਂ ਵਿਚ ਲੋਕਤੰਤਰ ਤੇ ਬੁਨਿਆਦੀ ਅਧਿਕਾਰਾਂ ਸਮੇਤ ਸਾਰੇ ਪਹਿਲੂ ਸ਼ਾਮਲ ਰਹਿੰਦੇ ਨੇ। ਉਨ੍ਹਾਂ ਨੇ ਕਿਹਾ ਕਿ ਸਾਡੇ ਦਰਮਿਆਨ ਜੋ ਹਮੇਸ਼ਾ ਅਸਲੀ ਗੱਲਬਾਤ ਹੁੰਦੀ ਹੈ ਇਹ ਉਸੇ ਦਾ ਹਿੱਸਾ ਹੈ। ਉਹ ਇਸ ਸਵਾਲ ਦਾ ਜਵਾਬ ਦੇ ਰਹੇ ਨੇ ਕਿ ਮੋਦੀ ਸਰਕਾਰ ਦੇ ਆਉਣ ਮਗਰੋਂ ਭਾਰਤ ਦੇ ਆਰਥਿਕ ਵਿਕਾਸ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਬਾਅਦ ਵੀ ਕੀ ਹਿੰਦੂ ਰਾਸ਼ਟਰਵਾਦ ਦੇਸ਼ ਦੇ ਲਈ ਫਿਕਰਮੰਦੀ ਦਾ ਵਿਸ਼ਾ ਹੈ। ਉਧਰ ਮੱਧ ਥਾਈਲੈਂਡ ਸਥਿਤ ਇਕ ਪਟਾਕਾ ਫੈਕਟਰੀ ਦੇ ਵਿਚ ਅੱਜ ਹੋਏ ਧਮਾਕਿਆਂ ਦੇ ਕਾਰਨ ਘੱਟੋ ਘੱਟ 23 ਜਾਣਿਆਂ ਦੀ ਮੌਤ ਹੋ ਗਈ ਹੈ। ਸੁਮੈਕੁਨ ਸੁਫਾਨ ਬੜੀ ਰੈਸਕਿਊ ਫਾਊਂਡੇਸ਼ਨ ਦੇ ਕ੍ਰਿਸਾਂਦਾ ਮੈਨ ਨੇ ਦਸਿਆ ਕਿ ਹਾਦਸੇ ਦੌਰਾਨ 23 ਜਾਣਿਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਰਵਰੀ ਦੇ ਵਿਚ ਮਨਾਏ ਜਾਣ ਵਾਲੇ ਚੀਨੀ ਨਵੇਂ ਸਾਲ ਤੋਂ ਇਕ ਮਹੀਨਾ ਪਹਿਲਾਂ ਇਹ ਹਾਦਸਾ ਵਾਪਰਿਆ ਜਦੋਂ ਦੇਸ਼ ਭਰ ਵਿਚ ਪਟਾਕਿਆਂ ਦੀ ਭਾਰੀ ਮੰਗ ਰਹੀ। ਮੌਕੇ ਤੇ ਮੌਜੂਦ ਬਚਾਅ ਕਰਮਚਾਰੀਆਂ ਨੇ ਕਿਹਾ ਕਿ ਹਾਦਸੇ ਦੌਰਾਨ ਫੈਕਟਰੀ ਵਿਚ ਮੌਜੂਦ ਹੋਈ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਬਚਿਆ। ਹਾਲਾਂਕਿ ਸੁਭਾਈ ਅਧਿਕਾਰੀਆਂ ਨੇ ਹਾਦਸੇ ਦੌਰਾਨ ਮਰਨ ਵਾਲਿਆਂ ਦੀ ਪੁਸ਼ਟੀ ਨਹੀਂ ਕੀਤੀ। ਰਾਹਤ ਅਤੇ ਬਚਾਅ ਕਰਮੀਆਂ ਦੇ ਬਿਆਨ ਨੂੰ ਨਕਾਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਵਾਲੀ ਜਗ੍ਹਾ ਤੋਂ ਬਿਲਕੁਲ ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ ਨੇ। ਪ੍ਰਧਾਨ ਮੰਤਰੀ ਸਰਵੈਥਾ, ਜੋ ਇਸ ਸਮੇਂ ਸਵਿਟਜ਼ਰਲੈਂਡ ਵਿਚ ਵਿਸ਼ਵ ਆਰਥਿਕ ਫੋਰਮ ਵਿਚ ਹਿੱਸਾ ਲੈਣ ਦੇ ਲਈ ਗਏ ਹਨ, ਉਨ੍ਹਾਂ ਦੇ ਦਫ਼ਤਰ ਨੇ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਖੇਤਰੀ ਪੁਲਿਸ ਕਮਾਂਡਰ ਫੋਨ ਤੇ ਜਾਣਕਾਰੀ ਦਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਧਮਾਕੇ ਦੇ ਦੌਰਾਨ ਫੈਕਟਰੀ ਵਿਚ 20 ਤੋਂ 30 ਕਾਮੇ ਮੌਜੂਦ ਨੇ ਜਿਨ੍ਹਾਂ ਵਿਚ ਕੋਈ ਵੀ ਨਹੀਂ ਮਿਲ ਸਕਿਆ।